ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਰਦਲ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਗੁਰੂ ਚਰਨਾਂ ਵਿੱਚ ਪਹੁੰਚ ਕੇ ਨਮਸਕਾਰ ਕਰਕੇ ਆਪਣਾ ਜੀਵਨ ਸਫਲ ਕੀਤਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਜਪਜੀ ਸਾਹਿਬ ਦੀ ਦੂਸਰੀ ਪੌੜੀ ਜੋ ਅੱਜ ਵਿਆਖਿਆ ਅਧੀਨ ਹੈ, ਆਪ ਜੀ ਨੇ ਪਾਠ ਸਰਵਣ ਕੀਤਾ। ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਬਾਣੀ ਵਿੱਚ ਪੌੜੀ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਇੱਥੇ ਸੰਸਾਰ ਵਿੱਚ ਜੋ ਕੁਝ ਬਣਿਆ ਹੈ, ਸਿਰਜਿਆ ਗਿਆ ਹੈ, ਔਰ ਜਿਸ ਢੰਗ ਨਾਲ ਇਹ ਸੰਸਾਰ ਚੱਲਦਾ ਹੈ, ਇਹ ਸਭ ਕੁਝ ਉਹਦੇ ਹੁਕਮ ਦੇ ਅੰਦਰ ਹੈ। ਹੁਕਮ ਦੁਆਰਾ ਸਾਰੇ ਸਰੀਰ ਆਕਾਰ ਬਣਦੇ ਨੇ, ਹੁਕਮ ਦੁਆਰਾ ਹੀ ਫਿਰ ਉਹਨਾਂ ਵਿੱਚ ਜਿੰਦ ਪਾਈ ਜਾਂਦੀ ਹੈ, ਹੁਕਮ ਦੁਆਰਾ ਹੀ ਜੀਵਾਂ ਨੂੰ ਵਡਿਆਈ ਮਿਲਦੀ ਹੈ। ਪਰ ਇਸ ਹੁਕਮ ਨੂੰ ਕਦੀ ਕਿਹਾ ਨਹੀਂ ਜਾ ਸਕਦਾ। ਫਿਰ ਜਿਹੜੇ ਆਕਾਰ ਬਣਦੇ ਨੇ, ਸਰੀਰ ਬਣਦੇ ਨੇ, ਉਹਨਾਂ ਵਿੱਚ ਕੁਝ ਲੋਕ ਉੱਤਮ ਸੰਗਤ ਕਰਕੇ ਉੱਤਮ ਕਰਮ ਕਰਦੇ ਨੇ, ਜਿਸ ਦਾ ਫਲ ਉਹਨਾਂ ਨੂੰ ਉੱਚਾ ਜੀਵਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਕੁਝ ਲੋਕ ਨੀਚ ਸੰਗਤ ਕਰਕੇ ਨੀਚ ਕਰਮਾਂ ਵਿੱਚ ਪ੍ਰਵਿਰਤ ਹੁੰਦੇ ਨੇ, ਜਿਸ ਕਰਕੇ ਉਹਨਾਂ ਨੂੰ ਨੀਵਾਂ ਜੀਵਨ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਇਹ ਦੁੱਖ ਤੇ ਸੁੱਖ ਜਿਹੜੇ ਮਨੁੱਖ ਕਰਮ ਕਰਦਾ ਹੈ, ਹੁਕਮ ਦੀ ਇੱਕ ਅਦ੍ਰਿਸ਼ਟ ਕਲਮ ਉਸ ਨੂੰ ਲਿਖ ਲੈਂਦੀ ਹੈ, ਔਰ ਫਿਰ ਉਹਦਾ ਭੁਗਤਾਨ ਵੀ ਹੁਕਮ ਦੁਆਰਾ ਕੀਤਾ ਜਾਂਦਾ ਹੈ। ਫਿਰ ਜਿਹੜੇ ਸ਼ੁਭ ਸੰਗਤ ਵੱਲ ਤੁਰਦੇ ਨੇ, ਉਹਨਾਂ ਨੂੰ ਹੁਕਮ ਦੁਆਰਾ ਪਰਮਾਤਮਾ ਦੀ ਬਖਸ਼ੀਸ਼ ਮਿਲਦੀ ਹੈ, ਕਿਰਪਾ ਮਿਲਦੀ ਹੈ। ਤੇ ਜਿਹੜੇ ਕੁਸੰਗਤ ਦਾ ਸ਼ਿਕਾਰ ਬਣਦੇ ਨੇ, ਉਹ ਹੁਕਮ ਦੁਆਰਾ ਹੀ ਵਾਰ ਵਾਰ ਪਵਾਏ ਜਾਂਦੇ ਨੇ। ਸਭ ਕੁਝ ਇੱਥੇ ਉਸ ਹੁਕਮ ਦੁਆਰਾ ਹੀ ਚੱਲ ਰਿਹਾ ਹੈ। ਜਿਸ ਮਨੁੱਖ ਦਾ ਮਨ ਨਾਮ ਵਿੱਚ ਜੁੜ ਜਾਂਦਾ ਹੈ, ਉਹਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਇਸ ਧਰਤੀ 'ਤੇ ਜੋ ਵੀ ਵਾਪਰ ਰਿਹਾ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਹੈ। ਸਾਰੇ ਸੰਸਾਰ ਦੇ ਉੱਤਮ ਔਰ ਨੀਚ ਲੋਕਾਂ ਨੂੰ ਵੇਖ ਕੇ ਵੀ ਉਸ ਦਾ ਮਨ ਕਦੀ ਵੀ ਅੰਦਰੋਂ ਕਲਪਦਾ ਨਹੀਂ, ਤੜਫਦਾ ਨਹੀਂ, ਉਹ ਕਦੀ ਵੀ ਨਿੰਦਿਆ ਦੇ ਭਾਵ ਵਿੱਚ ਨਹੀਂ ਜਾਂਦਾ, ਔਰ ਸਦਾ ਉਹਦੇ ਹੁਕਮ ਵਿੱਚ ਵਰਤਦੇ ਹੋਏ ਇਸ ਕਾਇਨਾਤ ਨੂੰ ਦੇਖ ਲੈਂਦਾ ਹੈ। ਜਿਹੜਾ ਇਸ ਹੁਕਮ ਨੂੰ ਬੁੱਝ ਲੈਂਦਾ ਹੈ, ਫਿਰ ਉਹ ਕਦੀ ਵੀ ਹਉਮੈ ਭਰੀਆਂ ਗੱਲਾਂ ਨਹੀਂ ਕਰਦਾ, ਭਾਵ ਉਸ ਪਰਮਾਤਮਾ ਦੇ ਹੁਕਮ ਨਾਲ ਮਿਲ ਕੇ ਜਿਉਣ ਦੀ ਜੁਗਤ ਔਰ ਜਾਚ ਉਹਦੇ ਜੀਵਨ ਵਿੱਚ ਆ ਜਾਂਦੀ ਹੈ। ਇਸ ਪੌੜੀ ਦੇ ਅੰਦਰ ਸਭ ਤੋਂ ਪਹਿਲਾਂ ਹਜ਼ੂਰ ਨੇ ਕਿਰਪਾ ਕੀਤੀ ਕਿ ਹੁਕਮ ਨੂੰ ਬੁੱਝਣਾ ਅਤਿ ਜ਼ਰੂਰੀ ਹੈ। ਦੋ ਤਰ੍ਹਾਂ ਦਾ ਜੀਵਨ ਹੈ। ਇੱਕ ਜੀਵਨ ਹੈ ਅਸੀਂ ਆਪਣੇ ਮਨ ਦੀ ਦੁਨੀਆ ਵਿੱਚ ਜਿਉਂਦੇ ਹਾਂ। ਜਦੋਂ ਮਨ ਨੂੰ ਪੁੱਛ ਕੇ ਵੇਖਾਂਗੇ ਤਾਂ ਸਾਡਾ ਮਨ ਕਹੇਗਾ ਜੋ ਕੁਝ ਤੂੰ ਕੀਤਾ ਹੈ, ਜੋ ਕੁਝ ਤੈਨੂੰ ਮਿਲਿਆ ਉਹ ਤੇਰੀ ਆਪਣੀ ਮਿਹਨਤ ਹੈ, ਆਪਣੇ ਆਧਾਰ 'ਤੇ, ਆਪਣੀ ਹਉਮੈ ਦੇ ਆਧਾਰ 'ਤੇ ਆਦਮੀ ਸੋਚੇਗਾ। ਇਹ ਇੱਕ ਸਾਡੀ ਆਪਣੀ ਦੁਨੀਆ ਬਣਾਈ ਹੋਈ ਹੈ, ਹਉਮੈ ਦਾ ਜਾਲ ਜਿਸ ਨੂੰ ਕਹਿੰਦੇ ਨੇ। ਇਹਦੇ ਵਿੱਚ ਮਨੁੱਖ ਆਪਣੀ ਛੋਟੀ ਜਿਹੀ ਦੁਨੀਆ ਘੜ ਲੈਂਦਾ ਹੈ, ਉਹਦੇ ਵਿੱਚ ਆਪ ਹੀ ਉਹ ਖੜਾ ਹੋ ਜਾਂਦਾ ਹੈ ਅਤੇ ਆਪ ਹੀ ਸੋਚਦਾ ਹੈ। ਉਹ ਇਸ ਕਾਇਨਾਤ ਦੇ ਵਿੱਚ ਇਹ ਕਦੀ ਨਹੀਂ ਵੇਖਦਾ ਕਿ ਸਾਰੇ ਜੀਵ ਕਿਸੇ ਹੁਕਮ ਦੇ ਵਿੱਚ ਤੁਰ ਰਹੇ ਨੇ ਅਤੇ ਤੂੰ ਵੀ ਉਹਦਾ ਇੱਕ ਹਿੱਸਾ ਹੈ। ਦੋ ਤਰ੍ਹਾਂ ਦਾ ਜੀਵਨ ਹੈ, ਉਹਦੇ ਵਿੱਚ ਇੱਕ ਜੀਵਨ ਹੈ ਪਰਮਾਤਮਾ ਦੇ ਸਾਜ ਦੇ ਨਾਲ ਮਿਲ ਕੇ ਜ਼ਿੰਦਗੀ ਜਿਉਣੀ, ਉਹਦੇ ਨਾਲ ਮਿਲ ਕੇ ਗਾਉਣਾ। ਜਿਵੇਂ ਇੱਕ ਸਾਜ ਵੱਜਦਾ ਹੈ ਅਤੇ ਗਵੱਈਆ ਉਹਦੇ ਨਾਲ ਮਿਲ ਕੇ ਗਾਏ ਅਤੇ ਉਹਦਾ ਰਸ ਬਣੇਗਾ, ਉਹਨੂੰ ਕਹਾਂਗੇ ਸਾਜਾਂ ਦੇ ਨਾਲ ਮਿਲ ਕੇ ਗਾ ਰਿਹਾ ਹੈ। ਪਰ ਇੱਕ ਉਹ ਗਵੱਈਆ ਹੈ, ਇੱਕ ਉਹ ਗਾਉਣ ਵਾਲਾ ਹੈ ਜਿਹੜਾ ਸਾਜਾਂ ਦੇ ਨਾਲ ਮਿਲ ਕੇ ਨਹੀਂ ਗਾਉਂਦਾ, ਉਹਦੇ ਤੋਂ ਵੱਖਰਾ ਜਾ ਰਿਹਾ ਹੈ। ਉਹਨੂੰ ਕਹਿੰਦੇ ਨੇ ਬੇਤਾਲ ਗਾਉਣ ਵਾਲਾ, ਬੇਤਰਤੀਬ ਗਾ ਰਿਹਾ, ਇਹਨੂੰ ਗਾਉਣ ਦੀ ਜੁਗਤ ਨਹੀਂ ਹੈ। ਉਹ ਕਦੀ ਵੀ ਉਸ ਗੀਤ ਵਿੱਚੋਂ, ਉਸ ਕੀਰਤਨ ਵਿੱਚੋਂ ਕਦੀ ਰਸ ਨਹੀਂ ਆਉਂਦਾ ਜਿਹੜਾ ਸਾਜਾਂ ਨਾਲ, ਸੁਰ ਅਤੇ ਸਾਜ ਦਾ ਅਤੇ ਬੋਲਣ ਵਾਲੇ ਦਾ ਇਹਨਾਂ ਦਾ ਤਾਲਮੇਲ ਨਹੀਂ ਪੈਂਦਾ, ਤਾਂ ਉਹਦੇ ਵਿੱਚ ਕਦੀ ਵੀ ਰਸ ਨਹੀਂ ਆਉਂਦਾ। ਇਸ ਤਰ੍ਹਾਂ ਜਿਹਨੂੰ ਹੁਕਮ ਕਹਿ ਰਹੇ ਨੇ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹ ਇੱਕ ਪਰਮਾਤਮਾ ਦੀ ਮਰਜ਼ੀ ਦਾ ਸਾਜ ਵੱਜ ਰਿਹਾ ਸਾਰੀ ਕਾਇਨਾਤ ਵਿੱਚ। ਤੁਸੀਂ ਅੱਗੇ ਜਾ ਕੇ ਜਪਜੀ ਸਾਹਿਬ ਵਿੱਚ ਸੁਣੋਗੇ ਕਿ ਵੇਖੋ ਸਭ ਕੁਝ, ਸਾਰਾ ਕੁਝ ਗਾ ਰਿਹਾ ਹੈ, ਪਵਨ ਵੀ ਗਾ ਰਹੀ ਹੈ, ਪਾਣੀ ਵੀ ਗਾ ਰਿਹਾ ਹੈ, ਇਹ ਸਾਰਾ ਬ੍ਰਹਿਮੰਡ ਸੰਗੀਤ ਨਾਲ ਭਰਿਆ ਹੋਇਆ। ਇੱਕ ਗੀਤ, ਇੱਕ ਹੁਕਮ ਇੱਥੇ ਉਹਨੇ ਆਪਣਾ ਛੱਡ ਦਿੱਤਾ ਇਸ ਬ੍ਰਹਿਮੰਡ ਦੇ ਅੰਦਰ। ਹੁਣ ਜਿਨ੍ਹਾਂ ਨੇ ਤੇ ਗੁਰੂ ਰੂਪੀ ਉਸਤਾਦ ਕੋਲ ਜਾ ਕੇ ਜ਼ਿੰਦਗੀ ਦਾ ਗੀਤ ਗਾਉਣਾ ਸਿੱਖ ਲਿਆ, ਜ਼ਿੰਦਗੀ ਜਿਉਣੀ ਸਿੱਖ ਲਈ, ਤਾਂ ਉਹ ਜ਼ਿੰਦਗੀ ਨੂੰ ਜਿਉਣਾ ਕੀ ਸਿੱਖਣਾ ਹੈ ਕਿ ਉਸ ਸਾਜ ਨੂੰ ਲੱਭਣਾ, ਉਸ ਹੁਕਮ ਨੂੰ, ਵੀ ਉਹ ਕੀ ਕਿਵੇਂ ਵੱਜ ਰਿਹਾ, ਕਿਹੜੇ ਢੰਗ ਦੇ ਨਾਲ। ਉਹਨੂੰ ਵਿਵੇਕ ਬੁੱਧੀ ਕਿਹਾ ਹੈ। ਪਹਿਲਾਂ ਤਾਂ ਉਹਨੂੰ ਲੱਭਾਂਗੇ ਨਾ ਜਿਹੜਾ ਗਾਉਣ ਵਾਲਾ ਹੈ, ਪਹਿਲਾਂ ਸਾਜ ਵਿੱਚ ਧਿਆਨ ਲਾਏਗਾ, ਉਹਨੂੰ ਸੁਣੇਗਾ, ਖੋਜੇਗਾ ਵੀ ਸਾਜ ਕਿਹੜੇ ਰਾਗ ਵਿੱਚ ਚੱਲਦਾ ਹੈ, ਫਿਰ ਆਪ ਕੋਸ਼ਿਸ਼ ਕਰੇਗਾ ਉਹਦੇ ਨਾਲ ਮਿਲ ਕੇ ਗਾਉਣ ਦੀ, ਫਿਰ ਉਹ ਇੱਕ ਸ਼ਬਦ ਬਣੇਗਾ। ਅਤੇ ਜਿਸ ਗਵੱਈਏ ਨੂੰ ਸਾਜ ਹੀ ਨਹੀਂ ਲੱਭਾ, ਉਹ ਗਾਏਗਾ ਕਿਵੇਂ ਮਿਲ ਕੇ। ਜਿਸ ਬੰਦੇ ਨੂੰ ਇੱਥੇ ਆ ਕੇ ਹੁਕਮ ਹੀ ਨਹੀਂ ਬੁੱਝਿਆ ਗਿਆ, ਜਿਹਦੇ ਤੋਂ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਨਾਨਕ ਹੁਕਮ ਹੈ ਜੇ ਬੁੱਝੈ, ਜੇ ਕੋਈ ਉਸ ਹੁਕਮ ਰੂਪੀ ਸਾਜ ਨੂੰ ਸੁਣ ਲੈਂਦਾ ਕਿ ਪਰਮਾਤਮਾ ਦੀ ਮਰਜ਼ੀ ਕੀ ਹੈ, ਉਹ ਮੇਰੇ ਤੋਂ ਕੀ ਕਰਾਉਣਾ ਚਾਹੁੰਦਾ ਹੈ, ਤਾਂ ਉਸ ਸਾਜ ਨੂੰ ਲੱਭਣ ਵਾਸਤੇ ਸਾਨੂੰ ਗੁਰੂ ਕੋਲ ਆਉਣਾ ਪੈਂਦਾ ਹੈ, ਸਤਿਗੁਰੂ ਦੀ ਬਾਣੀ ਦੇ ਵਿੱਚੋਂ ਲੱਭਣਾ ਪਏਗਾ। ਬਾਣੀ ਜਿਤਨੀ ਹੈ ਉਹ ਸਾਰੀ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦਾ ਦੇ ਵਿਚਾਰਧਾਰਾ ਹੈ ਕਿ ਪਰਮਾਤਮਾ ਸਾਡੇ ਤੋਂ ਕੀ ਕਰਾਉਣਾ ਚਾਹੁੰਦਾ ਹੈ। ਗੁਰੂ ਨਾਨਕ ਸਾਹਿਬ ਨੇ ਜਿਹਦੀ ਜਿੰਨੇ ਵੀ ਬਾਣੀ ਉਚਾਰਨ ਕੀਤੀ ਉਹ ਸਾਰੀ ਹੁਕਮ ਵਿੱਚ ਸੀ, ਹੁਕਮ ਦੱਸਿਆ ਗਿਆ ਹੈ। ਔਰ ਇਹ ਇਤਿਹਾਸ ਦੇ ਬਚਨ ਵੀ ਆਉਂਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਵੇਈ ਨਦੀ ਤੋਂ ਬਾਅਦ, ਤਾਂ ਉੱਥੋਂ ਇਹ ਸ਼ਬਦ ਆਇਆ ਕਿ ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ ਹੈ, ਜੋ ਕੁਝ ਮੈਂ ਚਾਹੁੰਦਾ, ਬੜੇ ਗਏ ਮੇਰੇ ਤੋਂ ਪਹਿਲਾਂ, ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ ਹੈ, ਮੈਂ ਜੋ ਕੁਝ ਚਾਹੁੰਦਾ ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਮੈਂ ਕੀ ਕਰਾਉਣਾ ਚਾਹੁੰਦਾ ਸੰਸਾਰ ਤੋਂ। ਤਾਂ ਉਹ ਹੁਕਮ ਗੁਰੂ ਸਾਹਿਬ ਨੂੰ ਸੁਣਾਇਆ ਪਰਮੇਸ਼ਰ ਨੇ ਕਿ ਇਹ ਹੁਕਮ ਹੈ, ਉਹ ਹੁਕਮ ਸੁਣਾ ਦਿੱਤਾ ਅਤੇ ਬਚਨ ਕੀਤਾ ਕਿ ਨਾਨਕ ਆਪ ਇਸ ਹੁਕਮ ਨੂੰ ਜਪੋ ਔਰ ਲੋਕਾਂ ਤਾਂ ਹੀ ਜਪਾਓ। ਉਹ ਨਾਮ ਸੀ, ਉਹ ਬਾਣੀ ਸੀ, ਇਹਦੇ ਰਾਹੀਂ ਫਿਰ ਆਪੇ ਸਮਝ ਆ ਜਾਏਗੀ। ਤਾਂ ਇਹ ਜਿਹੜਾ ਹੁਕਮ ਹੈ ਇਹਨੂੰ ਬੁੱਝਣਾ ਅਤਿ ਜ਼ਰੂਰੀ ਹੈ ਇੱਕ ਇਨਸਾਨ ਵਾਸਤੇ, ਇੱਕ ਮਨੁੱਖ ਵਾਸਤੇ। ਉਹਨੂੰ ਬੁੱਝਿਆ ਜਾਏਗਾ ਨਾਮ ਦੁਆਰਾ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਉ। ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ, ਹੋਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਉ। ਮੈਂ ਜੋ ਕੁਝ ਬਾਣੀ ਵਿੱਚ ਬੋਲ ਰਿਹਾ ਇਹ ਮੇਰਾ ਆਪਣਾ ਕੋਈ ਗਿਆਨ ਨਹੀਂ ਹੈ, ਇਹ ਮੇਰੇ ਮਨ ਦਾ ਗਿਆਨ ਨਹੀਂ। ਗੁਰਬਾਣੀ ਵਿੱਚ ਜਿੰਨਾ ਵੀ ਗਿਆਨ ਆਇਆ ਹੈ ਉਹ ਮਨ ਦਾ ਗਿਆਨ ਨਹੀਂ, ਉਹ ਆਤਮਾ ਦਾ ਗਿਆਨ ਹੈ। ਗਿਆਨ ਕਈ ਤਰ੍ਹਾਂ ਦਾ ਨਾ, ਗਿਆਨ ਇੰਦਰੀਆਂ ਦਾ ਗਿਆਨ, ਮਨ ਦਾ ਗਿਆਨ, ਫਿਰ ਆਤਮਾ ਦਾ ਗਿਆਨ ਜੋ ਬਿਲਕੁਲ ਸ਼ੁੱਧ ਹੈ। ਸ਼ੁੱਧ ਗਿਆਨ ਜਿਹੜਾ ਹੈ ਉਹਦੇ ਵਿੱਚੋਂ ਗੁਰੂ ਸਾਹਿਬ ਨੇ ਸਾਰੀ ਬਾਣੀ ਉਚਾਰਨ ਕੀਤੀ ਔਰ ਕਹਿ ਦਿੱਤਾ ਕਿ ਇਹਦੇ ਵਿੱਚ ਮੇਰਾ ਆਪਣਾ ਕੁਝ ਨਹੀਂ ਹੈ, ਮੈਂ ਇਹਦੇ ਵਿੱਚ ਆਪਣਾ ਕੁਝ ਨਹੀਂ ਰਲਾਇਆ। ਤਾਂ ਇਸ ਤਰ੍ਹਾਂ ਦੇ ਲੋਕ ਵੀ ਆਏ ਗੁਰੂ ਸਾਹਿਬ ਦੇ ਕੋਲ ਜਿਨ੍ਹਾਂ ਨੇ ਆਪਣੇ ਮਨ ਦੁਆਰਾ ਬਾਣੀ ਰਚੀ ਸੀ। ਚਾਰ ਭਗਤਾਂ ਦਾ ਜ਼ਿਕਰ ਆਉਂਦਾ ਹੈ, ਕਾਨ੍ਹਾ, ਪੀਲੂ, ਛੱਜੂ ਅਤੇ ਹੁਸੈਨ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਅਤੇ ਇਹ ਚਾਰੇ ਸੱਜਣ ਆਏ ਵੀ ਸਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਨੂੰ ਤੁਸੀਂ ਦਰਜ ਕਰ ਲਵੋ। ਤਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਇਨਕਾਰ ਕਰ ਦਿੱਤਾ। ਹਾਲਾਂਕਿ ਉਸ ਬਾਣੀ ਦੇ ਵਿੱਚ ਵੀ ਕੁਝ ਚੰਗੀਆਂ ਗੱਲਾਂ ਹੈ ਸਨ, ਕੁਝ ਨਾ ਕੁਝ ਖਿਆਲ ਹੈ ਸਨ ਉਹਦੇ ਵਿੱਚ। ਤਾਂ ਸਤਿਗੁਰਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਪੁੱਛਿਆ ਕੀ ਕਾਰਨ? ਕਹਿਣ ਲੱਗੇ ਇਹ ਜਿਹੜਾ ਤੁਸੀਂ ਗਿਆਨ, ਜਿਹੜੀ ਬਾਣੀ ਉਚਾਰਨ ਕੀਤੀ, ਆਪਣੇ ਮਨ ਦੁਆਰਾ ਕੀਤੀ ਹੈ। ਤੁਹਾਡਾ ਮਨ ਅਜੇ ਸ਼ਬਦ ਵਿੱਚ ਲੀਨ ਨਹੀਂ ਹੋਇਆ ਅਤੇ ਤੁਸੀਂ ਕਵੀ ਹੋ ਸਕਦੇ ਹੋ, ਤੁਸੀਂ ਭਗਤ ਨਹੀਂ ਹੋ। ਕਵੀ ਵਿੱਚ ਅਤੇ ਭਗਤ ਵਿੱਚ ਬੜਾ ਫਰਕ ਹੈ। ਕਵੀ ਜਿਹੜਾ ਹੈ ਉਹ ਮਨ ਦੁਆਰਾ ਬੋਲਦਾ ਹੈ, ਮਨ ਦੀ ਦੁਨੀਆ ਵਿੱਚੋਂ ਬੋਲੀ ਜਾਂਦਾ ਹੈ। ਭਗਤ ਜਿਹੜਾ ਉਹ ਆਤਮਕ ਦੁਨੀਆ ਵਿੱਚੋਂ ਬੋਲਦਾ, ਇਹ ਉਹਨਾਂ ਵਿੱਚ ਬਹੁਤ ਵੱਡਾ ਫਰਕ ਹੈ। ਇਸ ਕਰਕੇ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਇਹ ਬਾਣੀ ਇੱਥੇ ਦਰਜ ਨਹੀਂ ਹੋਏਗੀ, ਕਿਉਂਕਿ ਇਹ ਬਾਣੀ ਜਿਹੜੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ, ਇਹਦੇ ਵਿੱਚ ਮੇਰਾ ਕੁਝ ਵੀ ਨਹੀਂ। ਜਿਵੇਂ ਦਾ ਪਿੱਛੋਂ ਆ ਰਿਹਾ ਮੈਂ ਤੁਹਾਨੂੰ ਦੱਸ ਰਿਹਾ, ਉਸੇ ਤਰ੍ਹਾਂ ਆਪਣਾ ਵਿੱਚੋਂ ਕੁਝ ਮਿਲਾਇਆ ਹੀ ਨਹੀਂ, ਕੁਝ ਰਲਾਇਆ ਹੀ ਨਹੀਂ। ਤਾਂ ਸਤਿਗੁਰੂ ਨੇ ਜਿਹੜਾ ਬਚਨ ਕੀਤਾ ਕਿ ਇਹ ਜ਼ਿੰਦਗੀ ਦੇ ਅੰਦਰ ਸਭ ਤੋਂ ਪਹਿਲਾਂ ਹੁਕਮ ਨੂੰ ਸਮਝ ਲੈਣਾ ਅਤੇ ਹੁਕਮ ਦੁਆਰਾ ਸਾਰੇ ਝੇੜੇ ਹੱਲ ਹੋ ਜਾਣਗੇ, ਜਿਹੜੀਆਂ ਮਨ ਦੇ ਵਿੱਚ ਤਰਕ ਨੇ, ਅਗਿਆਨ ਨੇ। ਆਦਮੀ ਦੀ ਹਉਮੈ ਹੈ, ਮੈਂ ਮੇਰੀ ਹੈ, ਸੋਚਣ ਦਾ ਢੰਗ ਹੈ, ਇਹ ਸਾਰੇ ਨੂੰ ਸਹਿਜੇ ਸਹਿਜੇ ਤੋੜ ਦੇਣਾ ਹੈ, ਇਹਨੂੰ ਛੱਡ ਦੇਣਾ ਸਹਿਜੇ ਸਹਿਜੇ। ਜਿਵੇਂ ਭਗਤ ਨਾਮਦੇਵ ਜੀ ਦੇ ਸੰਬੰਧ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਉਹਨਾਂ ਦੀ ਜਿਹੜੀ ਕੁੱਲੀ ਸੀ, ਉਹਨਾਂ ਦਾ ਜਿਹੜਾ ਘਰ ਸੀ, ਪਰਮਾਤਮਾ ਨੇ ਨਵਾਂ ਬਣਾਇਆ, ਪਿਛਲਾ ਢਾ ਦਿੱਤਾ। ਅਤੇ ਲੋਕਾਂ ਨੇ ਪੁੱਛਿਆ ਤੁਹਾਡਾ ਇਹ ਘਰ ਕਿਹਨੇ ਬਣਾਇਆ, ਪਿਛਲਾ ਆੜ ਕਬਾੜ ਜਿਹੜਾ ਸੀ, ਗੰਦ ਸੀ, ਸਭ ਕੁਝ ਕਿਹਨੇ ਕੱਢ ਦਿੱਤਾ, ਨਵਾਂ ਕਿਸ ਨੇ ਬਣਾਇਆ? ਤਾਂ ਉਹਨਾਂ ਨੇ ਬਚਨ ਕੀਤਾ ਕਿ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਮੇਰਾ ਨਵਾਂ ਘਰ ਬਣਾਇਆ, ਮੇਰਾ ਜੀਵਨ ਬਦਲ ਗਿਆ ਹੈ। ਪਾੜ ਪੜੋਸਨ ਪੂਛ ਲੇ ਨਾਮਾ, ਕਾਂ ਪੈ ਛਾਣ ਛਵਾਈ ਹੋ, ਤੋ ਪੈ ਦੁਗਣੀ ਮਜ਼ੂਰੀ ਦਹਿ ਹੋ, ਮੋਕੋ ਬੇਟੀ ਦਿਓ ਬਤਾਈ ਹੋ। ਉਹ ਮਿਸਤਰੀ ਜਿਹੜਾ ਹੈ, ਜਿਹਨੇ ਤੁਹਾਡੇ ਜੀਵਨ ਦਾ ਮਹਿਲ ਕੁਟੀਆ ਬਣਾਈ ਹੈ, ਉਹ ਕਿਵੇਂ ਦਾ ਹੈ? ਮੈਂ ਵੀ ਉਹਦੇ ਤੋਂ ਆਪਣਾ ਘਰ ਬਣਾਉਣਾ ਚਾਹੁੰਦਾ, ਮੈਂ ਉਹਦੇ ਤੋਂ ਆਪਣਾ ਜੀਵਨ ਦਾ ਮਹਿਲ ਬਣਾਉਣਾ ਚਾਹੁੰਦਾ। ਅਤੇ ਸੱਚ ਇਹ ਹੈ, ਸਿੱਖੀ ਦਾ ਮਤਲਬ ਵੀ ਇਹ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜੋ ਕੁਝ ਵੀ ਲਿਖਿਆ ਗਿਆ ਉਹਦਾ ਮਤਲਬ ਹੀ ਇਹ ਹੈ ਕਿ ਆਦਮੀ ਆਪਣੇ ਜੀਵਨ ਨੂੰ ਤਬਦੀਲ ਕਰੇ, ਉਹਦੇ ਵਿੱਚ ਕੁਝ ਨਾ ਕੁਝ ਫਰਕ ਪਾਏ। ਜੀਵਨ ਵਿੱਚ ਫਰਕ ਨਹੀਂ ਪਾਇਆ ਤੇ ਰਿਵਾਜੀ ਧਰਮ ਹੋ ਸਕਦਾ ਹੈ, ਬੜੇ ਲੋਕ ਧਾਰਮਿਕ ਨੇ, ਅੰਦਰੋਂ ਨਹੀਂ ਬਦਲਦਾ ਮਨੁੱਖ, ਆਪਣੇ ਜੀਵਨ ਨੂੰ ਤਬਦੀਲ ਨਹੀਂ ਕਰਦਾ, ਘਰ ਬਦਲ ਲੈਂਦਾ ਹੈ। ਘਰ ਬਦਲ ਗਿਆ, ਵਿੱਚ ਰਹਿਣ ਵਾਲਾ ਨਹੀਂ ਬਦਲਿਆ। ਅਸਲ ਵਿੱਚ ਤਾਂ ਅੰਦਰਲਾ ਬਦਲਣਾ ਚਾਹੀਦਾ ਸੀ ਨਾ, ਘਰ ਬਦਲ ਗਿਆ, ਕੱਪੜੇ ਬਦਲ ਗਏ, ਰੰਗ ਬਦਲ ਗਏ, ਧਰਮ ਬਦਲ ਲਿਆ, ਗੱਲਾਂ ਬਾਤਾਂ ਬਦਲ ਗਈਆਂ, ਗਿਆਨ ਸਿੱਖ ਲਿਆ, ਧਰਮ ਦੇ ਨਾਟਕ ਕਰਨ ਦੀ ਜਾਚ ਆ ਗਈ, ਵਿਖਾਵਾ ਸਿੱਖ ਲਿਆ, ਸਭ ਕੁਝ ਕਰ ਲਿਆ, ਤਾਂ ਗੁਰੂ ਸਾਹਿਬ ਨੇ ਇਸ ਧਰਮ ਨੂੰ ਕਿਹਾ ਫੋਕਟ ਕਰਮ। ਗੁਰੂ ਕਲਗੀਧਰ ਪਾਤਸ਼ਾਹ ਦੇ ਜਿਹੜੇ 33 ਸਵਈਏ ਨੇ ਉਹਨਾਂ ਨੂੰ ਪੜ੍ਹ ਕੇ ਵੇਖੋ, ਅਤੇ ਜੇ ਸੱਚ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਜਿੰਨੀ ਬਾਣੀ ਹੈ, ਜੇ ਉਹਦੇ ਇਮਾਨਦਾਰੀ ਨਾਲ ਅਰਥ ਕਰੀਏ, ਤਾਂ ਅੱਜ ਸਿੱਖ ਕੌਮ ਦਾ ਵੀ 70% ਹਿੱਸਾ ਉਹਨਾਂ ਫੋਕਟ ਕਰਮਾਂ ਦਾ ਸ਼ਿਕਾਰ ਹੋਇਆ ਦਿਸਦਾ ਹੈ ਜਿਨ੍ਹਾਂ ਦਾ ਗੁਰੂ ਸਾਹਿਬ ਨੇ ਵਿਰੋਧ ਕੀਤਾ ਹੈ। ਫੋਕਟ ਕਰਮ ਦਾ ਮਤਲਬ ਇਹ ਹੈ ਕਿ ਧਰਮ ਦੇ ਵਿੱਚੋਂ ਸੰਸਾਰ ਨੂੰ ਤੇ ਲੱਭਣ ਦਾ ਯਤਨ ਕਰਨਾ, ਸੰਸਾਰ ਦੀਆਂ ਚੀਜ਼ਾਂ ਮੰਗਣੀਆਂ, ਪਰ ਆਤਮਕ ਜਿਹੜਾ ਨਾਮ ਦਾ ਖਜ਼ਾਨਾ ਹੈ ਉਹਦੇ ਨਾਲ ਕੋਈ ਸੰਬੰਧ ਨਾ ਜੋੜਨਾ, ਇਹਨੂੰ ਕਹਿੰਦੇ ਫੋਕਟ ਕਰਮ ਨੇ। ਸਾਰੇ ਸਾਰੀ ਬਾਣੀ ਪੜ੍ਹ ਕੇ ਦੇਖੋ, ਉਹਦੇ ਵਿੱਚ ਇਸ ਤਰ੍ਹਾਂ ਦੇ ਧਾਰਮਿਕ ਬੰਦੇ ਤੇ ਗੁਰੂ ਸਾਹਿਬ ਨੇ ਬਹੁਤ ਚੋਟਾਂ ਲਾਈਆਂ ਜਿਹੜੇ ਫੋਕਟ ਕਰਮਾਂ ਵਿੱਚ ਫਸੇ ਹੋਏ ਨੇ। ਕੋਈ ਆਪਣੇ ਧਾਰਮਿਕ ਅਸਥਾਨ ਤੇ ਜਾਂਦਾ, ਕੋਈ ਯੱਗ ਕਰਾਉਂਦਾ, ਕੋਈ ਪਾਠ ਕਰਾ ਲੈਂਦਾ, ਕੋਈ ਹੋਰ ਤਰ੍ਹਾਂ ਦੇ ਦਾਨ ਪੁੰਨ ਵਿੱਚ ਫਸਿਆ ਹੋਇਆ, ਉਹਦੇ ਪਿੱਛੇ ਪ੍ਰਯੋਜਨ ਇੱਕ ਹੀ ਹੁੰਦਾ ਹੈ ਕਿ ਮੇਰੀ ਸੰਸਾਰ ਦੇ ਵਿੱਚ ਜਿਹੜੀ ਪ੍ਰਾਪਰਟੀ ਹੈ, ਮੇਰਾ ਸੰਸਾਰ ਵਾਲਾ ਹਿੱਸਾ, ਉਹਦੇ ਵਿੱਚ ਵਾਧਾ ਕਿਵੇਂ ਹੋਵੇ, ਉਹਦਾ ਇੱਕੋ ਹੀ ਵਿਸ਼ਾ ਹੁੰਦਾ ਹੈ। ਤਾਂ ਗੁਰੂ ਸਾਹਿਬ ਨੇ ਇਸ ਨੂੰ ਕਿਹਾ ਕਿ ਫੋਕਟ ਕਰਮ। ਹਾਂ, ਇਹ ਗੱਲ ਸੱਚਾਈ ਹੈ ਕਿ ਜਿਹੜਾ ਸੰਸਾਰ ਦਾ ਹਿੱਸਾ ਉਹ ਵੀ ਗੁਰੂ ਕੋਲੋਂ ਮੰਗਣ ਦਾ ਤਰੀਕਾ ਜੁਗਤ ਗੁਰੂ ਸਾਹਿਬ ਨੇ ਜ਼ਰੂਰ ਦੱਸੀ ਹੈ, ਪਰ ਹਜ਼ੂਰ ਨੇ ਵਾਰ ਵਾਰ ਇਹ ਸੁਚੇਤ ਕੀਤਾ ਕਿ ਜਿਸ ਖੱਡ ਵਿੱਚੋਂ ਨਿਕਲਣ ਵਾਸਤੇ ਮੈਂ ਦੂਸਰੇ ਧਰਮਾਂ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਸੀ, ਕਿਤੇ ਮੇਰੇ ਪਿੱਛੇ ਤੁਰਨ ਵਾਲਾ ਨਾਨਕ ਨਾਮ ਲੇਵਾ ਸਿੱਖ ਵੀ ਉਹਨਾਂ ਫੋਕਟ ਕਰਮਾਂ ਵਿੱਚ ਨਾ ਫਸ ਜਾਏ, ਉਹਨਾਂ ਦੇ ਆਲੇ ਦੁਆਲੇ ਕੋਹਲੂ ਦੇ ਬੈਲ ਦੀ ਤਰ੍ਹਾਂ ਨਾ ਪਾਉਂਦਾ ਰਹੇ। ਤਾਂ ਬੇਨਤੀ ਕਰ ਰਿਹਾ ਸੀ ਕਿ ਜਿਨ੍ਹਾਂ ਨੇ ਹੁਕਮ ਨੂੰ ਨਹੀਂ ਬੁੱਝਿਆ, ਵਿਵੇਕ ਬੁੱਧੀ ਗਿਆਨ ਨਹੀਂ ਸਿੱਖਿਆ ਅੰਦਰੋਂ ਗੁਰੂ ਕੋਲੋਂ, ਜੀਵਨ ਨੂੰ ਜਿਉਣ ਦੀ ਜੁਗਤ ਨਹੀਂ ਸਿੱਖੀ, ਜ਼ਿੰਦਗੀ ਦਾ ਜਿਹੜਾ ਗੀਤ ਸੀ ਸਾਜ਼ ਨਾਲ ਮਿਲ ਕੇ ਨਹੀਂ ਗਾਇਆ, ਉਹਨਾਂ ਦਾ ਜੀਵਨ ਅਸਫਲ ਹੋ ਗਿਆ। ਜਿਨ੍ਹਾਂ ਨੇ ਨਾਮ ਨਾਲ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲਿਆ, ਫਿਰ ਉਹਨਾਂ ਦੀ ਹਉਮੈ ਦੀ ਗੱਲ ਕਹਿਣ ਦੀ ਜਿਹੜੀ ਵਾਦੀ ਸੀ ਅੰਦਰੋਂ ਖਤਮ ਹੋ ਗਈ, ਉਹਨਾਂ ਨੂੰ ਇਉਂ ਪ੍ਰਤੀਤ ਹੋਣ ਲੱਗਾ। ਇਸ ਤੁਕ 'ਤੇ ਆਪਾਂ ਥੋੜ੍ਹਾ ਜਿਹਾ ਰੁਕਾਂਗੇ ਕਿ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ। ਜਿਹੜਾ ਮਨੁੱਖ ਹੁਕਮ ਨੂੰ ਬੁੱਝ ਲੈਂਦਾ ਹੈ, ਨਾਮ ਦੁਆਰਾ ਸ਼ਬਦ ਦੁਆਰਾ ਉਸ ਸੰਗੀਤ ਨੂੰ ਜਾਣ ਲੈਂਦਾ ਹੈ, ਫਿਰ ਉਹ ਇਹ ਕਦੀ ਨਹੀਂ ਕਹਿੰਦਾ ਕਿ ਮੈਂ ਇਹ ਕਰ ਰਿਹਾ, ਮੇਰੇ ਕਰਕੇ ਚੱਲ ਰਿਹਾ। ਉਹਨੂੰ ਇਉਂ ਪ੍ਰਤੀਤ ਹੋਣ ਲੱਗ ਪੈਂਦਾ ਕਿ ਸਾਰਾ ਸੰਸਾਰ ਵੀ ਉਹਦੇ ਹੁਕਮ ਵਿੱਚ ਚੱਲ ਰਿਹਾ, ਮੈਂ ਵੀ ਇੱਕ ਉਹਦਾ ਹਿੱਸਾ ਹਾਂ, ਜਿਵੇਂ ਦੂਸਰੇ ਉਹਨੂੰ ਉਸ ਹੁਕਮ ਦੁਆਰਾ ਚੱਲ ਰਹੇ ਨੇ, ਮੇਰਾ ਆਪਣਾ ਆਪ ਵੀ ਉਹਦੇ ਦੁਆਰਾ ਚੱਲ ਰਿਹਾ। ਅਤੇ ਹਉਮੈ ਦੀ ਗੱਲ ਅੰਦਰੋਂ ਖਤਮ ਹੋ ਗਈ, ਇੱਕ ਯੰਤਰ ਬਣ ਗਿਆ ਬੰਦਾ, ਉਹਦੇ ਨਾਲ ਮਿਲ ਕੇ ਤੁਰਨ ਲੱਗ ਪਿਆ, ਉਹਦੀ ਹਉਮੈ ਜਿਹੜੀ ਹੈ ਮੈਲ ਅੰਦਰੋਂ ਟੁੱਟਣੀ ਸ਼ੁਰੂ ਹੋ ਗਈ। ਉਹਨੂੰ ਇਹ ਪ੍ਰਤੀਤ ਹੋਣ ਲੱਗਾ ਕਿ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਜੀਵਨ ਸਮਰਪਿਤ ਹੋ ਗਿਆ ਨਾ, ਬੇਚਿੰਤਤਾਈ, ਜਿਹਨੂੰ ਆਦਮੀ ਖੋਜ ਰਿਹਾ ਹੈ। ਬਸ ਦੋ ਹੀ ਚੀਜ਼ਾਂ ਨੇ ਸੰਸਾਰ ਵਿੱਚ, ਚਿੰਤਾ ਵਾਲਾ ਜੀਵਨ ਅਤੇ ਚਿੰਤਾ ਤੋਂ ਰਹਿਤ ਜੀਵਨ। ਹਰ ਇੱਕ ਆਦਮੀ ਦੇ ਅੰਦਰ ਵੇਖੋ, ਇੱਕ ਦਿਨ ਇੱਕ ਚਿੰਤਾ ਵਾਪਰ ਜਾਏ, ਆਦਮੀ ਕਿੰਨੀ ਕੋਸ਼ਿਸ਼ ਕਰਦਾ ਉਹਦੇ ਵਿੱਚੋਂ ਨਿਕਲਣ ਵਾਸਤੇ। ਚਿੰਤਾ ਵਾਲੇ ਜੀਵਨ ਨੂੰ ਕੋਈ ਵੀ ਅਪਣਾਉਣਾ ਨਹੀਂ ਚਾਹੁੰਦਾ, ਪਰ ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਤੂੰ ਆਪਣਾ ਜੀਵਨ ਉਹਦੇ ਹੱਥਾਂ ਵਿੱਚ ਦੇ ਦੇ, ਉਹ ਫਿਰ ਤੇਰੀ ਪਾਲਣਾ ਕਰੇਗਾ, ਤੇਰੀ ਸਾਰੀ ਚਿੰਤਾ ਉਹਦੇ ਹੱਥਾਂ ਵਿੱਚ ਚਲੀ ਜਾਏਗੀ। ਜਿੰਨਾ ਚਿਰ ਤੂੰ ਆਪਣੀ ਚਿੰਤਾ ਆਪ ਕਰਨਾ ਹੈ, ਉਨਾ ਚਿਰ ਤੂੰ ਦੁਖੀ ਰਹੇਗਾ। ਤੂੰ ਆਪਣਾ ਜੀਵਨ, ਆਪਣੇ ਜੀਵਨ ਦੀ ਡੋਰ ਉਹਦੇ ਹੱਥਾਂ ਵਿੱਚ ਫੜਾ ਦੇ, ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ। ਕਬੀਰ ਜੀ ਦੇ ਸਲੋਕਾਂ ਵਿੱਚ ਆਉਂਦਾ ਹੈ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਮ। ਕਬੀਰ ਸਾਹਿਬ ਨੇ ਇੱਥੇ ਇੱਕ ਕੁੱਤੇ ਦੀ ਉਦਾਹਰਨ ਤਾਂ ਦਿੱਤੀ ਕਿ ਉਸ ਕੁੱਤੇ ਨੂੰ ਕੋਈ ਫਿਕਰ ਨਹੀਂ ਜਿਹਨੇ ਆਪਣੇ ਗਲ ਵਿੱਚ ਪਈ ਹੋਈ ਰੱਸੀ ਆਪਣੇ ਮਾਲਕ ਦੇ ਹੱਥ ਵਿੱਚ ਫੜਾ ਦਿੱਤੀ ਹੈ। ਨਾ ਉਹਨੂੰ ਆਪਣੇ ਖਾਣ ਪੀਣ ਦੇ ਪ੍ਰਬੰਧ ਦਾ ਕੋਈ ਚਿੰਤਾ ਹੈ, ਨਾ ਉਹਨੂੰ ਆਪਣੀ ਰਾਖੀ ਦੀ ਕੋਈ ਚਿੰਤਾ, ਕਿਉਂਕਿ ਉਹਦਾ ਮਾਲਕ ਹੈ। ਕਬੀਰ ਕੂਕਰ ਰਾਮ ਕੋ, ਕੂਕਰ ਦਾ ਅਰਥ ਹੈ ਕੁੱਤਾ। ਫਿਰ ਉਹਨਾਂ ਨੇ ਇਹ ਵੀ ਦੱਸਿਆ ਕਿ ਮੁਤੀਆ ਮੇਰੋ ਨਾਉ, ਮੁਤੀਆ ਦਾ ਅਰਥ ਛੋਟਾ ਜਿਹਾ ਲਾਡਲਾ ਕੁੱਤਾ ਹੈ। ਸ਼ਬਦ ਬਹੁਤ ਪਿਆਰੇ ਨੇ ਬਾਣੀ ਦੇ ਅੰਦਰ। ਮੁਤੀਆ ਦਾ ਅਰਥ ਹੈ ਛੋਟਾ ਜਿਹਾ, ਮੋਤੀ ਜਿਸ ਦਾ ਨਾਮ ਹੈ, ਪਿਆਰ ਨਾਲ ਮਾਲਕ ਨੇ ਜਿਹਦਾ ਨਾਮ ਰੱਖਿਆ। ਗਲੇ ਹਮਾਰੇ ਜੇਵਰੀ, ਮੈਂ ਆਪਣੇ ਗਲ ਦੇ ਵਿੱਚ ਉਹਦੇ ਹੁਕਮ ਦੀ ਜੇਵਰੀ ਰੱਸੀ ਪਾਈ ਹੋਈ ਹੈ। ਜੈ ਖਿੰਚੈ ਤੈ ਜਾਓ, ਮੈਂ ਉਹਦੇ ਹੁਕਮ ਤੋਂ ਬਾਹਰ ਨਹੀਂ ਜਾਂਦਾ, ਭਾਵ ਖਿੱਚਦਾ ਨਹੀਂ। ਆ ਜਿੰਨੇ ਗੁਰੂ ਸਾਹਿਬ ਨੇ ਸਾਨੂੰ ਕਕਾਰ ਦਿੱਤੇ, ਬਾਹਰੋਂ ਮਰਿਆਦਾ ਦਿੱਤੀ, ਇਹ ਜੇਵਰੀ ਗਲ ਵਿੱਚ ਪਾਈ ਸੀ ਨਾ ਰੱਸੀ, ਕਿ ਇਹਨੂੰ ਆਪ ਤਾਂ ਤੁਰਨ ਦੀ ਜਾਚ ਨਹੀਂ। ਤੁਸੀਂ ਵੇਖਿਆ ਹੋਏਗਾ ਵੀ ਕੁੱਤੇ ਨੂੰ ਸੈਰ ਕਰਾਉਣ ਵਾਸਤੇ ਗਲ ਵਿੱਚ ਸੰਗਲੀ ਪਾ ਕੇ ਲਿਜਾਂਦੇ ਨੇ, ਤਾਂ ਕਿ ਗਲਤ ਰਾਹਾਂ 'ਤੇ ਨਾ ਚਲਾ ਜਾਏ। ਤਾਂ ਸਤਿਗੁਰੂ ਨੇ ਜਿਹੜੇ ਸਾਨੂੰ ਕਕਾਰ ਦਿੱਤੇ, ਉਹ ਗਲ ਵਿੱਚ ਇੱਕ ਤਰ੍ਹਾਂ ਦੀ ਰੱਸੀ ਪਾਈ ਸੀ ਕਿ ਆਦਮੀ ਗਲਤ ਰਾਹਾਂ 'ਤੇ ਨਾ ਜਾਏ। ਪਰ ਤੁਸੀਂ ਵੇਖਿਆ ਹੋਵੇਗਾ ਕਈ ਕੁੱਤੇ ਇੰਨੇ ਆਪ ਹੁਦਰੇ ਹੁੰਦੇ ਨੇ ਕਿ ਉਹ ਮਾਲਕ ਦੀ ਪਈ ਹੋਈ ਰੱਸੀ ਵੀ ਗਲ ਵਿੱਚ ਰੱਖਦੇ ਨੇ ਜ਼ਰੂਰ, ਕਿ ਮੇਰਾ ਮਾਲਕ ਵੀ ਹੈ। ਪਰ ਉਹ ਜਿਹੜੇ ਕੁੱਤੇ ਹਨ, ਉਹ ਮਾਲਕ ਦੇ ਪਿੱਛੇ ਨਹੀਂ ਤੁਰਦੇ, ਉਹ ਮਾਲਕ ਨੂੰ ਖਿੱਚ ਕੇ ਲੈ ਜਾਂਦੇ ਨੇ, ਉਹਨੂੰ ਧੂਣਾ ਪੈਂਦਾ, ਖਿੱਚਣਾ ਪੈਂਦਾ ਹੈ। ਤਾਂ ਗਲ ਵਿੱਚ ਰੱਸੀ ਪਾਉਣ ਦਾ ਮਤਲਬ, ਹੁਕਮ ਮੰਨਣ ਦਾ ਮਤਲਬ, ਸਿੱਖ ਬਣਨ ਦਾ ਮਤਲਬ ਇਹ ਹੈ ਕਿ ਆਪਣੀ ਜ਼ਿੰਦਗੀ ਦੀ ਜਿਹੜੀ ਵਾਗ ਡੋਰ ਹੈ, ਉਹ ਸਾਰੀ ਦੀ ਸਾਰੀ ਪਰਮਾਤਮਾ ਦੇ ਹੱਥ ਵਿੱਚ ਫੜਾ ਦੇਣੀ। ਹੁਣ ਉਸ ਨੂੰ ਫਿਕਰ ਹੈ, ਅੱਜ ਦਾ ਤੁਸੀਂ ਹੁਕਮਨਾਮਾ ਪੜ੍ਹਿਆ, ਉਹ ਸਾਰੀ ਚਿੰਤਾ ਨੂੰ ਦੂਰ ਕਰਦਾ ਜਿਹਦੇ ਵਿੱਚ ਹਜ਼ੂਰ ਨੇ ਕਿਹਾ ਤੁਮ ਦਾਤੇ ਠਾਕੁਰ ਪ੍ਰਤਪਾਲਕ। ਇਹ ਕਿੰਨੇ ਉਹਦੇ ਗੁਣ ਦੱਸੇ ਨੇ ਇਸ ਹੁਕਮਨਾਮੇ ਦੇ ਅੰਦਰ। ਦਾਤੇਦਾਰ ਉੱਥੇ ਦੇਣ ਵਾਲਾ, ਸਭ ਕੁਝ ਉਹ ਦੇਣ ਵਾਲਾ ਹੈ। ਤੁਮ ਦਾਤੇ ਠਾਕੁਰ, ਠਾਕੁਰ ਦਾ ਮਤਲਬ ਹੈ ਹਿਰਦੇ ਨੂੰ ਠਾਕ ਦੇਣ ਵਾਲਾ, ਸਹਾਰਾ ਦੇਣ ਵਾਲਾ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੂ ਹਮ ਬਾਰਕ ਤੁਮਰੇ ਧਾਰੇ। ਜ਼ਿੰਦਗੀ ਨੂੰ ਉਹਦੇ ਆਧਾਰ 'ਤੇ ਉਹਨਾਂ ਨੇ ਛੱਡਿਆ ਜਿਨ੍ਹਾਂ ਨੇ ਉਹਦੇ ਹੁਕਮ ਨੂੰ ਸਮਝ ਲਿਆ, ਵੇਖ ਲਿਆ। ਹਾਂ, ਇਹ ਗੱਲ ਸਾਰੀ ਅਦ੍ਰਿਸ਼ਟ ਹੈ। ਗੁਰੂ ਸਾਹਿਬ ਨੇ ਵਿੱਚ ਇੱਕ ਬਚਨ ਕਹਿ ਦਿੱਤਾ ਹੈ, ਕਹਿਣ ਲੱਗੇ ਇੱਕ ਗੱਲ ਯਾਦ ਰੱਖਿਓ ਕਿ ਹੁਕਮ ਨਾ ਕਹਿਆ ਜਾਈ, ਕੋਈ ਕਿੰਨਾ ਵੀ ਯਤਨ ਕਰੇ। ਅੱਜ ਦੀ ਜਿਹੜੀ ਪੌੜੀ ਹੈ, ਇਹਦੀ ਭਾਵੇਂ ਕਿੰਨੀ ਵਿਆਖਿਆ ਕੀਤੀ ਜਾਏ, ਥੋੜ੍ਹੇ ਲੋਕਾਂ ਦੀ ਸਮਝ ਵਿੱਚ ਆਏਗੀ। ਪਰ ਇਹ ਇੱਕ ਸੱਚਾਈ ਹੈ ਕਿ ਵਿਆਖਿਆਕਾਰਾਂ ਨੂੰ ਹਰ ਇੱਕ ਸ਼ਬਦ ਦੀ ਵਿਆਖਿਆ ਉਹ ਹੀ ਕਰਨੀ ਚਾਹੀਦੀ ਜਿਹੜੀ ਉਹਦੇ ਵਿੱਚ ਲਿਖੀ ਹੋਈ, ਭਾਵੇਂ ਉਹ ਰਸਦਾਇਕ ਹੋਵੇ ਭਾਵੇਂ ਬੇਰਸ ਹੋਵੇ, ਕਿਉਂਕਿ ਫਿਰ ਇਹ ਚੀਜ਼ਾਂ ਜਿਹੜੀਆਂ ਅਣਛੂਹੀਆਂ ਰਹਿ ਜਾਣਗੀਆਂ। ਇਹਦੇ ਵਿੱਚ ਗੁਰੂ ਸਾਹਿਬ ਨੇ ਜ਼ਰੂਰ ਕਿਹਾ ਕਿ ਹੁਕਮ ਨਾ ਕਹਿਆ ਜਾਈ, ਕਿਉਂਕਿ ਇਹ ਜਿਹੜਾ ਹੁਕਮ ਹੈ ਉਸ ਦੁਨੀਆਂ ਦਾ, ਇੱਥੋਂ ਦੇ ਸਾਡੀ ਮੋਟੀ ਮਤ ਦੇ ਸਮਝ ਵਿੱਚ ਨਹੀਂ ਆਉਂਦਾ। ਬਾਣੀ ਵਿੱਚ ਆਪਾਂ ਅਰਦਾਸ ਭਰੇ ਇਹ ਸ਼ਬਦ ਪੜ੍ਹਦੇ ਹਾਂ ਨਾ, ਅਰਦਾਸ ਦੇ ਬੇਨਤੀਆਂ ਦੇ ਸ਼ਬਦ ਨੇ ਤਰਲੇ ਲੈ ਗਏ ਉਹਦੇ ਵਿੱਚ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਬਹੁਤ ਉੱਚਾ ਹੈ, ਅਸੀਂ ਬਹੁਤ ਨੀਵੇਂ ਹਾਂ। ਉਹਦਾ ਮਤਲਬ ਇਹ ਕੋਈ ਬਾਹਰਲੀ ਉਚਾਈ ਅਤੇ ਨਿਵਾਨ ਨਹੀਂ ਹੈ ਕਿ ਤੂੰ ਹਜ਼ਾਰ ਫੁੱਟ 'ਤੇ ਰਹਿਣਾ ਅਤੇ ਅਸੀਂ ਥੱਲੇ ਜ਼ਮੀਨ 'ਤੇ ਹਾਂ, ਇਹ ਉਚਾਈ ਇਹਦੇ ਅਰਥ ਇਹ ਨਹੀਂ। ਉੱਥੇ ਉਚਾਈ ਦੇ ਅਰਥ ਨੇ ਵੀ ਤੇਰੀ ਜਿਹੜੀ ਭਾਸ਼ਾ ਹੈ ਨਾ, ਤੇਰੀ ਜਿਹੜੀ ਮਰਜ਼ੀ ਹੈ, ਜੋ ਕੁਝ ਤੂੰ ਸਾਨੂੰ ਕਹਿਣਾ ਚਾਹੁੰਦਾ ਉਹ ਸਾਡੀ ਸਮਝ ਵਿੱਚ ਨਹੀਂ ਆਉਂਦਾ, ਸਾਡੀ ਸਮਝ ਵਿੱਚ ਨਹੀਂ ਆਉਂਦਾ। ਔਰ ਸਾਰੇ ਧਰਮਾਂ ਦੇ ਜਿੰਨੇ ਪੈਗੰਬਰ ਹੋਏ ਨੇ ਨਾ, ਉਹਨਾਂ ਨੇ ਜੋ ਕੁਝ ਆਪਣੀ ਬਾਣੀ ਵਿੱਚ ਕਿਹਾ, ਉਹਨਾਂ ਦੇ ਪਿੱਛੇ ਤੁਰਨ ਵਾਲਿਆਂ ਨੇ ਉਹਨੂੰ ਸਮਝਿਆ ਬਹੁਤ ਘੱਟ ਹੈ। ਜੇ ਉਹਨਾਂ ਨੇ 100 ਗੱਲਾਂ ਕਹੀਆਂ ਅਤੇ ਪਿੱਛੇ ਤੁਰਨ ਵਾਲਿਆਂ ਨੂੰ 2-4 ਹੀ ਸਿਰਫ ਸਮਝ ਵਿੱਚ ਆਈਆਂ, ਉਹ ਵੀ ਭਾਗਾਂ ਵਾਲੇ ਸਨ, ਅਤੇ ਜਿਹੜੇ ਬਹੁ ਗਿਣਤੀ ਵਿੱਚ ਸਨ ਉਹਨਾਂ ਨੂੰ ਤਾਂ ਇੱਕ ਵੀ ਸਮਝ ਵਿੱਚ ਨਹੀਂ ਆਈ, ਉਹਨਾਂ ਨੇ ਅਰਥ ਆਪਣੇ ਕੱਢ ਲਏ। ਵੱਡਾ ਸਾਹਿਬ ਉੱਚਾ ਥਾਂ, ਉਹ ਬਹੁਤ ਵੱਡਾ ਹੈ, ਬੜਾ ਉੱਚਾ ਹੈ। ਇੱਥੇ ਉੱਚੇ ਦੇ ਅਰਥ ਕੋਈ ਤੀਸਰੀ ਮੰਜ਼ਿਲ ਵਾਲੀ ਗੱਲ ਨਹੀਂ, ਉਹਦੇ ਅਰਥ ਨੇ ਕਿ ਤੇਰੇ ਰਹਿਣ ਦੀ ਜਿਹੜੀ ਦਸ਼ਾ ਹੈ, ਜਿਸ ਹਾਲਤ ਵਿੱਚ ਤੇਰਾ ਨਿਵਾਸ ਹੈ, ਉਹ ਬੜੀ ਉੱਚਾ ਅਤੇ ਸੁੱਚਾ ਥਾਂ ਹੈ। ਉੱਥੋਂ ਤੱਕ ਸਾਡੀ ਮੈਲੀ ਬੁੱਧੀ ਜਾਂਦੀ ਨੇ, ਤਾਂ ਹੀ ਬਚਨ ਕੀਤੇ ਅਰਦਾਸ ਰੂਪੀ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਮੇਰੀ ਮਤ ਇਸ ਤਰ੍ਹਾਂ ਦੀ ਨਹੀਂ ਕਿ ਤੈਨੂੰ ਪਹਿਚਾਣ ਸਕੇ। ਬੜੇ ਸ਼ਬਦ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਜਿਹਦੇ ਵਿੱਚ ਬੰਦੇ ਦੀ ਇਹ ਲਾਚਾਰਗੀ ਦਾ ਵਰਣਨ ਕੀਤਾ ਗਿਆ, ਜਿਹਦੇ ਵਿੱਚ ਉਹਦੀ ਉਚਾਈ ਦਾ ਵਰਣਨ ਤੇ ਆਪਣੀ ਨਿਵਾਣ ਦਾ। ਭਾਈ ਗੁਰਦਾਸ ਜੀ ਨੇ ਤਾਂ ਇਹਦੇ 'ਤੇ ਬਹੁਤ ਲਿਖਿਆ ਵੀ ਤੇਰੇ ਵਰਗਾ ਮਹਾਨ ਕੋਈ ਨਹੀਂ, ਮੇਰੇ ਵਰਗਾ ਨੀਚ ਕੋਈ ਨਹੀਂ ਹੈ। ਤਾਲਮੇਲ ਕਿਵੇਂ ਬਣੇ, ਸੰਪਰਕ ਕਿਵੇਂ ਆਵੇ। ਔਰ ਇਹ ਵੀ ਇੱਕ ਸੱਚਾਈ ਹੈ ਗੁਰੂ ਕੇ ਸਵਾਰਿਓ, ਜਿੰਨਾ ਚਿਰ ਆਦਮੀ ਦਾ ਜਿਹੜਾ ਕੱਦ ਹੈ ਉਹ ਵੱਧਦਾ ਨਹੀਂ, ਧਰਮ ਦੀ ਦੁਨੀਆ ਵਿੱਚ ਵੱਡਾ ਨਹੀਂ ਹੁੰਦਾ, ਉਹਨਾਂ ਚਿਰ ਮਿਲਾਪ ਸੰਭਵ ਨਹੀਂ ਹੈ। ਗੁਰੂ ਸਾਹਿਬ ਦੇ ਪਿੱਛੇ ਆਪਾਂ ਵਿਚਾਰ ਕੀਤੀ ਗੁਰੂ ਅੰਗਦ ਦੇਵ ਜੀ ਦੇ ਬਚਨਾਂ 'ਤੇ, ਉਹਨਾਂ ਵਿੱਚ ਗੁਰੂ ਸਾਹਿਬ ਨੇ ਬਚਨ ਕੀਤੇ ਸਨ ਕਿ ਹਾਣ ਲਾਏ ਹਾਣ, ਜਿੰਨਾ ਚਿਰ ਅਸੀਂ ਆਪਣੇ ਗੁਰੂ ਦੇ ਹਾਣ ਦੇ ਨਹੀਂ ਹੁੰਦੇ ਉਹਨਾਂ ਚਿਰ ਸਾਨੂੰ ਸਮਝ ਕਿਵੇਂ ਆਵੇਗੀ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜ੍ਹੀਏ ਤਾਂ ਸਾਹਿਬ ਨੇ ਇੱਥੇ ਉਦਾਹਰਨ ਦਿੱਤੀ, ਕਹਿਣ ਲੱਗੇ ਇਆਣੀ ਬਾਲੀ ਕਿਆ ਕਰੈ ਜਾਂ ਧਨ ਕੰਤ ਨਾ ਪਾਵੈ। ਇਆਣੀ ਬਾਲੀ ਦਾ ਮਤਲਬ ਇਹ ਹੈ ਜਿਸ ਬੱਚੀ ਦੀ ਉਮਰ ਅਜੇ 8-10 ਸਾਲ ਦੀ, ਉਹਨੂੰ ਆਪਾਂ ਬਾਲੜੀ ਕਹਿੰਦੇ ਹਾਂ, ਬੱਚੀ ਹੈ। ਇੱਥੇ ਉਦਾਹਰਨ ਤਾਂ ਸਪਸ਼ਟ ਦਿੱਤੀ ਗੁਰੂ ਸਾਹਿਬ ਨੇ। ਬਾਣੀ ਵਿੱਚ ਕਈ ਉਦਾਹਰਨਾਂ ਐਸੀਆਂ ਆਈਆਂ ਨੇ ਜਿਨ੍ਹਾਂ ਨੂੰ ਪਰਿਵਾਰ ਵਿੱਚੋਂ ਲਿਆ ਗਿਆ। ਗੁਰੂ ਸਾਹਿਬ ਦੇ ਇੱਥੇ ਉਦਾਹਰਨ ਦੇਣ ਦਾ ਮਤਲਬ ਹੈ ਕਿ ਜੇ ਕਿਤੇ ਮਜਬੂਰਨ ਵੱਸ ਕਈ ਵਾਰੀ ਕਿਸੇ ਛੋਟੀ ਜਿਹੀ ਬੱਚੀ ਦੀ ਸ਼ਾਦੀ ਕਰ ਦਿੱਤੀ ਜਾਵੇ ਜਿਹਦੀ ਉਮਰ 8-10 ਸਾਲ ਦੀ ਸੀ। ਪਹਿਲਾਂ ਬਾਲ ਵਿਆਹ ਦਾ ਰਿਵਾਜ਼ ਸੀ, ਤੁਸੀਂ ਜਾਣਦੇ ਹੋ, ਹਿੰਦੁਸਤਾਨ ਦੀ ਧਰਤੀ 'ਤੇ ਬਚਪਨ ਵਿੱਚ ਵਿਆਹ ਕੀਤਾ ਜਾਂਦਾ ਰਿਹਾ ਹੈ, ਉਹਨੂੰ ਬਾਲ ਵਿਵਾਹ ਕਹਿੰਦੇ ਨੇ, ਬੱਚੇ ਦਾ ਵਿਆਹ ਕਰ ਦੇਣਾ। ਉਹ ਇੱਕ ਤਰੀਕਾ ਸੀ ਕਿ ਬਚਪਨ ਵਿੱਚ ਵਿਆਹ ਦੇਣਾ, ਫਿਰ ਬੱਚੀ ਨੂੰ ਘਰ ਰੱਖਣਾ ਅਤੇ ਜਵਾਨੀ ਵਿੱਚ ਘਰੋਂ ਤੋਰਨਾ, ਪਰ ਸ਼ਾਦੀ ਪਹਿਲਾਂ ਕਰ ਦੇਣੀ। ਉਹਦੇ ਵਿੱਚੋਂ ਗੁਰੂ ਸਾਹਿਬ ਨੇ ਉਦਾਹਰਨ ਲਈ ਕਿ ਕਹਿਣ ਲੱਗੇ ਜੇ ਕਿਤੇ ਉਸ ਇਆਣੀ ਬੱਚੀ ਨੂੰ ਪਹਿਲਾਂ ਹੀ ਸਹੁਰੇ ਘਰ ਤੋਰ ਦਿਓ, ਅਜੇ ਉਹ ਬੱਚੀ ਹੈ 8-10 ਸਾਲ ਦੀ, ਇਆਣੀ ਬਾਲੀ ਕਿਆ ਕਰੇ, ਤਾਂ ਉਸ ਨੂੰ ਉਸ ਸਹੁਰੇ ਘਰ ਵਿੱਚ ਰਹਿਣ ਦਾ ਚੱਜ ਆਚਾਰ ਨਹੀਂ ਆਵੇਗਾ, ਕਿਉਂਕਿ ਅਜੇ ਉਹਦੀ ਉਮਰ ਘੱਟ ਹੈ, ਉਹ ਘਰ ਦਾ ਕੰਮ ਨਹੀਂ ਕਰ ਸਕੇਗੀ, ਉਹ ਘਰ ਦੀ ਜ਼ਿੰਮੇਵਾਰੀ ਸੰਭਾਲ ਨਹੀਂ ਸਕੇਗੀ, ਪਤੀ ਦੀ ਸੇਵਾ ਨਹੀਂ ਕਰ ਸਕੇਗੀ, ਅਜੇ ਉਹਦੀ ਉਮਰ ਘੱਟ ਹੈ। ਉਹ ਕਦੋਂ ਉਹ ਯੋਗ ਹੋਵੇਗੀ, ਜਦੋਂ ਉਹਦੀ ਉਮਰ ਵੱਧ ਜਾਏਗੀ, ਫਿਰ ਉਹਨੂੰ ਸਮਝਾਉਣਾ ਨਹੀਂ ਪਏਗਾ। ਉਮਰ ਦੇ ਵਧਣ ਦੇ ਨਾਲ ਉਹਦੇ ਵਿੱਚ ਇਸਤਰੀ ਦੇ ਪਤਨੀ ਦੇ ਗੁਣ ਆਪਣੇ ਆਪ ਪੈਦਾ ਹੋ ਜਾਣਗੇ। ਇਆਣੀ ਬਾਲੀ ਕਿਆ ਕਰੈ ਜਾਂ ਧਨ ਕੰਤ ਨਾ ਭਾਵੈ, ਕਰਨ ਭਲਾ ਕਰੇ ਬਹੁ ਤੇਰੇ ਸਾ ਧਨ ਮੈਲ ਨਾ ਪਾਵੈ। ਜੇ ਉਹ ਬੜਾ ਸੋਹਣਾ ਬੋਲੇ ਵੀ, ਤਰਲੇ ਵੀ ਲਏ, ਕਰਨ ਭਲਾ ਦਾ ਮਤਲਬ ਤਰਲੇ ਲੈਣੇ ਹੈ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਇੱਕ ਆਦਮੀ ਜਿਹਦੀ ਧਾਰਮਿਕ ਤੌਰ 'ਤੇ ਅੰਦਰਲੀ ਉਮਰ ਅਜੇ ਛੋਟੀ ਹੈ, ਗੁਣਾਂ ਵਿੱਚ ਛੋਟਾ ਹੈ, ਉਹਦੇ ਅੰਦਰ ਉਸ ਤਰ੍ਹਾਂ ਦੇ ਗੁਣ ਨਹੀਂ ਜਿਵੇਂ ਦੇ ਉਹਦੇ ਗੁਰੂ ਵਿੱਚ ਨੇ, ਪਰਮਾਤਮਾ ਵਿੱਚ ਨੇ, ਇੰਨੀ ਮਹਾਨਤਾ ਉਹਦੇ ਵਿੱਚ ਉਚਾਈ ਨਹੀਂ ਆਈ, ਤਾਂ ਉਹਨੂੰ ਉਹ ਕਵੇ ਮੈਂ ਪ੍ਰਵਾਨ ਹੋ ਜਾਵਾਂ, ਤਾਂ ਇਸ ਤਰ੍ਹਾਂ ਕਦੇ ਹੁੰਦਾ ਨਹੀਂ। ਜਦੋਂ ਬੰਦਾ ਧਾਰਮਿਕ ਦੁਨੀਆ ਵਿੱਚ ਅੰਦਰੋਂ ਜਵਾਨ ਹੋ ਜਾਂਦਾ ਹੈ, ਜਿਵੇਂ ਬਾਹਰਲੀ ਦੁਨੀਆ ਵਿੱਚ ਬਚਪਨ ਹੈ, ਜਵਾਨੀ ਹੈ, ਬਜ਼ੁਰਗੀ ਹੈ, ਇਸੇ ਤਰ੍ਹਾਂ ਧਾਰਮਿਕ ਦੁਨੀਆ ਦੇ ਅੰਦਰ ਵੀ ਬਚਪਨ ਹੈ, ਧਾਰਮਿਕ ਬਚਪਨਾ, ਧਰਮ ਦਾ ਇੱਕ ਜਨਮ ਵੀ ਹੈ, ਸੱਚਾਈ ਹੈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਸਤਿਗੁਰ ਕੈ ਜਨਮੈ ਗਵਣ ਮਿਟਾਇਆ। ਧਰਮ ਦੀ ਦੁਨੀਆ ਵਿੱਚ ਵੀ ਜਨਮ ਹੁੰਦਾ ਹੈ ਬੰਦੇ ਦਾ, ਜੇ ਅਸੀਂ ਪੜਚੋਲ ਕਰਨ ਗਏ ਤਾਂ ਧਰਮ ਦੇ ਰਾਹ 'ਤੇ ਤੁਰਨ ਵਾਲੇ ਬਹੁਤੇ ਬੰਦੇ ਇਹ ਪਾਉਣਗੇ ਕਿ ਅਜੇ ਸਾਡਾ ਜਨਮ ਵੀ ਨਹੀਂ ਹੋਇਆ ਗੁਰੂ ਘਰ ਵਿੱਚ, ਅਜੇ ਤਾਂ ਅਸੀਂ ਜਨਮ ਵੀ ਨਹੀਂ ਲਿਆ, ਆਰੰਭਤਾ ਵੀ ਨਹੀਂ ਕੀਤੀ ਜੀਵਨ ਦੀ। ਸਤਿਗੁਰ ਕੈ ਜਨਮੈ ਗਵਣ ਮਿਟਾਇਆ, ਧਰਮ ਦੀ ਦੁਨੀਆ ਵਿੱਚ ਵੀ ਜਨਮ ਹੁੰਦਾ ਹੈ ਬੰਦੇ ਦਾ, ਜੇ ਅਸੀਂ ਪੜਚੋਲ ਕਰਨ ਗਏ ਤਾਂ ਧਰਮ ਦੇ ਰਾਹ 'ਤੇ ਤੁਰਨ ਵਾਲੇ ਬਹੁਤੇ ਬੰਦੇ ਇਹ ਪਾਉਣਗੇ ਕਿ ਅਜੇ ਸਾਡਾ ਜਨਮ ਵੀ ਨਹੀਂ ਹੋਇਆ ਗੁਰੂ ਘਰ ਵਿੱਚ, ਅਜੇ ਤਾਂ ਅਸੀਂ ਜਨਮ ਵੀ ਨਹੀਂ ਲਿਆ, ਆਰੰਭਤਾ ਵੀ ਨਹੀਂ ਕੀਤੀ ਜੀਵਨ ਦੀ। ਤਾਂ ਫਿਰ ਜਨਮ ਤੋਂ ਬਾਅਦ ਬਚਪਨਾ ਹੈ ਧਰਮ ਦਾ, ਥੋੜ੍ਹਾ ਥੋੜ੍ਹਾ ਖੇਡਣਾ, ਆਹ ਬੱਚਿਆਂ ਵਾਲੀਆਂ ਖੇਡਾਂ ਹਨ, ਥੋੜ੍ਹੀ ਉਮਰ ਦੇ ਲੋਕਾਂ ਨੂੰ ਇਹ ਕੰਮ ਦਿੰਦੀਆਂ ਨੇ। ਆ ਕਿਤੇ ਚਲੇ ਜਾਣਾ, ਹੋਰ ਬਹੁਤ ਸਾਰੇ ਯਾਤਰਾਵਾਂ ਕਰਨੀਆਂ ਚੰਗੀਆਂ ਨੇ, ਕਈ ਕੰਮ ਨੇ, ਕਈ ਧਰਮ ਦੇ ਜਿਹੜੇ ਕਰਮ ਦਿੱਤੇ ਨਾ ਗੁਰੂ ਸਾਹਿਬ ਨੇ ਛੋਟੇ ਛੋਟੇ, ਉਹ ਧਰਮ ਦਾ ਬਚਪਨਾ ਸੀ। ਜਿਵੇਂ ਬੱਚੇ ਨੂੰ ਖੇਡਣ ਵਾਸਤੇ ਛੋਟੇ ਛੋਟੇ ਖਿਡੌਣੇ ਚਾਹੀਦੇ ਨੇ, ਤਾਂ ਇਸ ਤਰ੍ਹਾਂ ਗੁਰੂ ਸਾਹਿਬ ਨੇ ਇਹ ਧਰਮ ਦੇ ਖਿਡੌਣੇ ਬਣਾ ਦਿੱਤੇ। ਇਤਿਹਾਸ ਨੂੰ ਪੜ੍ਹ, ਇਤਿਹਾਸ ਨੂੰ ਸੁਣ, ਸਾਖੀਆਂ ਸੁਣ, ਇਹ ਸਾਰੇ ਬਚਪਨ, ਜਦੋਂ ਅਸੀਂ ਬਚਪਨ ਵਿੱਚ ਤੁਰਾਂਗੇ ਧਰਮ ਵੱਲ, ਸਾਨੂੰ ਕੰਮ ਦੇਣਗੇ। ਗੁਰਦੁਆਰਿਆਂ ਦੀ ਯਾਤਰਾ ਕਰਨੀ, ਲੰਗਰ ਲਾਉਣੇ, ਦਾਨ ਪੁੰਨ ਕਰਨਾ, ਹੋਰ ਸੇਵਾਵਾਂ ਕਰਨੀਆਂ, ਇਹ ਸਾਰੇ ਧਰਮ ਦੇ, ਜਦੋਂ ਅਸੀਂ ਬਚਪਨ ਵਿੱਚ ਤੁਰਨੇ ਹਾਂ ਉਦੋਂ ਸਾਨੂੰ ਇਹਨਾਂ ਦੀ ਬੜੀ ਜ਼ਰੂਰਤ ਹੁੰਦੀ ਹੈ, ਉਦੋਂ ਸਾਨੂੰ ਇਹ ਚਾਹੀਦੇ ਨੇ। ਪਰ ਜੇ ਅਸੀਂ ਸਾਰੀ ਉਮਰ ਹੀ ਖਿਡੌਣਿਆਂ ਨਾਲ ਖੇਡਦੇ ਰਹੇ, ਸਾਰੀ ਉਮਰ ਇਹਨਾਂ ਕਰਮਾਂ ਦੇ ਵਿੱਚ ਫਸੇ ਰਹੇ ਤੇ ਇਹਨਾਂ ਨੂੰ ਸਮਝ ਲਿਆ ਧਰਮ ਹੈ, ਤਾਂ ਫਿਰ ਅਸੀਂ ਆਪਣੇ ਜੀਵਨ ਦੇ ਰਾਹ ਤੋਂ ਭਟਕ ਗਏ। ਇਹਨਾਂ ਦਾ ਕੁਝ ਸਮਾਂ ਹੁੰਦਾ ਜਿਹੜੇ ਕਰਮ ਹੁੰਦੇ ਨੇ, ਫਿਰ ਕਈ ਵਾਰੀ ਆਦਮੀ ਇਹਨਾਂ ਕਰਮਾਂ ਵਿੱਚ ਫਸ ਜਾਂਦਾ ਹੈ, ਉਹ ਇਹਨਾਂ ਕਰਮਾਂ ਨੂੰ ਹੀ ਧਰਮ ਸਮਝ ਲੈਂਦਾ ਹੈ, ਜਦਕਿ ਕਰਮ ਕਦੀ ਧਰਮ ਨਹੀਂ ਹੁੰਦਾ। ਕਰਮਾਂ ਨੂੰ ਵਰਤ ਕੇ ਬੰਦਾ ਧਰਮ ਤੱਕ ਚਲਾ ਜਾਏ ਤਾਂ ਉਹ ਬਹੁਤ ਵਧੀਆ ਗੱਲ, ਚੰਗੀ ਗੱਲ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ, ਇਆਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਪਾਵੇ ਭਾਵੈ, ਕਰਨ ਪਲਾ ਕਰੇ ਬਹੁ ਤੇਰੇ ਸਾਹ ਧਨ ਮਹਿਲ ਨਾ ਪਾਵੇ। ਇਸ ਤਰ੍ਹਾਂ ਇਆਣਾਪਨ ਜਿਹੜਾ ਹੈ ਉਹ ਕੰਮ ਨਹੀਂ ਆਉਂਦਾ, ਸਮਝ ਨਹੀਂ ਆਉਂਦੀ। ਤਾਂ ਬੇਨਤੀ ਕਰ ਰਿਹਾ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ ਕਿ ਅਕਾਲ ਪੁਰਖ ਵਾਹਿਗੁਰੂ ਆਪ ਵੱਡਾ ਹੈ, ਵੱਡਾ ਸਾਹਿਬ, ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਉਹਦਾ ਨਾਮ ਉਸ ਤੋਂ ਵੀ ਉੱਚਾ ਹੈ। ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇ ਕੋਈ ਆਪਣੇ ਅੰਦਰ ਦੀ ਉਮਰ ਨੂੰ, ਗੁਣਾਂ ਨੂੰ ਵੱਡਾ ਕਰ ਲਏ ਤਾਂ ਉਹ ਉਸ ਦੇ ਉਸ ਹੁਕਮ ਨੂੰ ਸੁਣ ਲੈਂਦਾ, ਸਮਝ ਲੈਂਦਾ ਹੈ। ਇਸ ਲਈ ਅੱਜ ਦੇ ਬਚਨਾਂ ਵਿੱਚ ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ, ਉਸ ਹੁਕਮ ਦੁਆਰਾ ਹੀ ਹੁਕਮੀ ਹੋਵਨ ਆਕਾਰ, ਇਹ ਜਿੰਨੇ ਵੀ ਆਕਾਰ ਬਣੇ ਨੇ ਵਾਹਿਗੁਰੂ ਦੇ ਹੁਕਮ ਦੁਆਰਾ ਘੜੇ ਗਏ ਨੇ, ਜਿੰਨੇ ਸਰੀਰ ਬਣਾਏ ਨੇ, ਸਾਡੇ ਸਰੀਰ ਦਾ ਜਿਹੜਾ ਜਨਮ ਹੋਇਆ ਇਹਦੇ ਵਿੱਚ ਜਿੰਦ ਪਾਈ ਗਈ ਹੈ। ਗੁਰਬਾਣੀ ਵਿੱਚ ਇਹ ਤਾਂ ਵਿਆਖਿਆ ਬਹੁਤ ਜ਼ਿਆਦਾ ਖੁੱਲ੍ਹੇ ਤੌਰ 'ਤੇ ਆਈ ਹੈ ਕਿ ਬੰਦੇ ਦੀ ਮੌਤ ਦੀ ਵਿਆਖਿਆ ਗੁਰਬਾਣੀ ਵਿੱਚ ਜ਼ਿਆਦਾ ਕੀਤੀ ਗਈ ਕਿ ਮੌਤ ਕਿਵੇਂ ਹੁੰਦੀ ਹੈ। ਹੱਥ ਮਰੂੜੈ ਤਨ ਕੱਪੇ ਸਿਆਹੋਂ ਹੋਵਾ ਸੇਤ, ਇਹ ਸਾਰੀ ਮੌਤ ਦੀ ਵਿਆਖਿਆ ਹੈ ਕਿ ਇਸ ਤਰ੍ਹਾਂ ਸਰੀਰ ਦੇ ਵਿੱਚੋਂ ਜਿੰਦ ਨਿਕਲਦੀ ਹੈ, ਇਹ ਢੰਗ ਹੈ, ਤਰੀਕਾ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਡੇ ਸਰੀਰ ਦੀ ਆਰੰਭਤਾ ਦੀ ਵੀ ਵਿਆਖਿਆ ਕੀਤੀ ਕਿ ਸਰੀਰ ਸਾਡਾ ਆਰੰਭ ਕਿਵੇਂ ਹੋਇਆ ਹੈ, ਇਹਦੀ ਬਣਤਰ ਕਾਹਦੇ ਨਾਲ ਬਣੀ ਹੈ। ਆਖਰ ਤਾਂ ਕੋਈ ਤਰੀਕਾ ਹੈ ਨਾ, ਵੀ ਇਹ ਸਰੀਰ ਦੇ ਅੰਦਰ ਜਿੰਦ ਨੂੰ ਫਿੱਟ ਕਰ ਦੇਣਾ ਛੋਟੀ ਜਿਹੀ ਗੱਲ ਨਹੀਂ, ਕੋਈ ਨਹੀਂ ਕਰ ਸਕਦਾ ਇਸ ਨੂੰ। ਸਰੀਰ ਦੇ ਅੰਦਰੋਂ ਜਿੰਦ ਨਿਕਲ ਜਾਏ ਤੇ ਉਹਨੂੰ ਵਾਪਸ ਵਿੱਚ ਫਿੱਟ ਕਰਨਾ ਕਦੀ ਕੋਈ ਆਦਮੀ ਕਰ ਸਕਿਆ ਇਸ ਨੂੰ? ਉਹ ਕਿਹੜੀ ਸ਼ਕਤੀ ਹੈ ਜਿਹੜੀ ਸਰੀਰਾਂ ਵਿੱਚ ਜਿੰਦ ਨੂੰ ਮਿਲਾਉਂਦੀ ਹੈ, ਜਿਹੜੀ ਇਸ ਮਿੱਟੀ ਨੂੰ ਬੋਲਣ ਜੋਗਾ ਕਰ ਦਿੰਦੀ, ਜਿਹੜੀ ਇਸ ਮਿੱਟੀ ਨੂੰ ਵੇਖਣ ਜੋਗਾ ਕਰ ਦਿੰਦੀ, ਖਾਣ ਜੋਗਾ, ਸੋਚਣ ਜੋਗਾ, ਤੁਰਨ ਫਿਰਨ ਜੋਗਾ, ਕੰਮ ਕਰਨ ਜੋਗਾ। ਇਹ ਮਿੱਟੀ ਤੁਰ ਰਹੀ ਹੈ ਨਾ, ਹੈ ਤਾਂ ਆਖਰ ਮਿੱਟੀ, ਪਰ ਵੇਖੋ ਇਹਨੂੰ ਬਣਤਰ ਕਾਹਦੇ ਨਾਲ ਦਿੱਤੀ ਗਈ, ਬਣਾਈ ਕਾਹਦੇ ਨਾਲ? ਇਹ ਪਰਮਾਤਮਾ ਦੇ ਉਸਤਤ ਕਰਨ ਦੇ ਤਰੀਕੇ ਦੱਸੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਿ ਕਿਵੇਂ ਇੱਕ ਮਿੱਟੀ ਨੂੰ ਜਿੰਨ ਤੋਂ ਸਾਜ ਸਵਾਰ ਸ਼ਿੰਗਾਰਿਆ, ਇਸ ਮਿੱਟੀ ਨੂੰ ਕਿਵੇਂ ਹੁਕਮ ਦੁਆਰਾ ਪਰਮਾਤਮਾ ਨੇ ਬੜਾ ਸੋਹਣਾ ਰੂਪ ਦਿੱਤਾ। ਨਹੀਂ ਤਾਂ ਇਹਦੇ ਵਿੱਚੋਂ ਵੇਖੋ, ਸਰੀਰ ਵਿੱਚੋਂ ਜਿੰਦ ਨਿਕਲਣ ਤੋਂ ਕੁਝ ਘੰਟੇ ਬਾਅਦ ਆਦਮੀ ਦੇ ਸਰੀਰ ਦੇ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ, ਉਹਦੇ ਕੋਲ ਕੋਈ ਖੜਾ ਹੋਣ ਵਾਸਤੇ ਤਿਆਰ ਨਹੀਂ ਹੋਵੇਗਾ। ਤਾਂ ਇਹ ਸਰੀਰ ਜੇ ਪਵਿੱਤਰ ਹੈ, ਜੇ ਇਹਦੇ ਵੱਲ ਕੋਈ ਵੇਖ ਕੇ ਆਕਰਸ਼ਿਤ ਹੁੰਦਾ ਹੈ, ਉਹਦਾ ਕਾਰਨ ਇਹਦੇ ਵਿੱਚ ਪਾਇਆ ਹੋਇਆ ਉਹਦੀ ਜੋਤ, ਉਹਦਾ ਸ਼ਬਦ, ਉਹਦੀ ਜਿੰਦ ਹੈ, ਜਿਹਦੇ ਕਰਕੇ ਇਹ ਮਿੱਟੀ ਜਿਹੜੀ ਹੈ ਲੁਭਾਏਮਾਨ ਕਰਦੀ ਹੈ, ਮਨੁੱਖ ਨੂੰ ਖਿੱਚ ਪਾਉਂਦੀ ਹੈ, ਇਹ ਬਦਬੂ ਤੋਂ ਬਚੀ ਰਹਿੰਦੀ ਹੈ। ਤਾਂ ਉਹ ਜਿਹੜੀ ਚੀਜ਼ ਸੀ ਜਿਹਨੇ ਸਰੀਰ ਨੂੰ ਘੜਿਆ ਅਤੇ ਬਣਾਇਆ ਅਤੇ ਜਿੰਦ ਪਾਈ, ਉਹਨੂੰ ਗੁਰੂ ਸਾਹਿਬ ਹੁਕਮ ਕਹਿ ਰਹੇ ਨੇ। ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਕਿ ਸਰੀਰ ਦੀ ਆਰੰਭਤਾ ਕਿੱਥੋਂ ਹੋਈ, ਪਹਿਰਿਆਂ ਦੀ ਬਾਣੀ ਸ੍ਰੀ ਰਾਗ ਦੇ ਅੰਦਰ ਬੜੇ ਬਚਨ ਆਉਂਦੇ ਨੇ ਕਿ ਸਰੀਰ ਦੇ ਵਿੱਚ ਕਿਵੇਂ ਜਿੰਦ ਪਾਈ ਗਈ, ਕਿਵੇਂ ਇਹਦੇ ਵਿੱਚ ਸਾਰੇ ਅਸਥਾਨ ਬਣਾਏ ਪਰਮਾਤਮਾ ਨੇ। ਨਹੀਂ ਤਾਂ ਇਹ ਬਹੁਤ ਔਖੀ ਗੱਲ ਹੈ, ਜੇ ਸਰੀਰ ਦਾ ਇੱਕ ਵੀ ਅੰਗ ਕੰਮ ਕਰਨਾ ਛੱਡ ਜਾਏ ਤਾਂ ਬਹੁਤ ਔਖਾ ਹੈ ਜਿਉਣਾ ਮਨੁੱਖ ਵਾਸਤੇ। ਜਿਸ ਨੇ ਸਰੀਰ ਘੜਿਆ, ਸਤਿਗੁਰੂ ਨੇ ਬਚਨ ਕੀਤੇ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ, ਇਹ ਤਾਂ ਗੱਲਾਂ ਕਰ ਰਹੇ ਨੇ। ਹੋਰ ਗੁਰੂ ਸਾਹਿਬ ਨੂੰ ਕੋਈ ਪ੍ਰਯੋਜਨ ਨਹੀਂ ਕਿ ਬੰਦੇ ਨੂੰ ਮੈਡੀਕਲ ਸਿਖਾਇਆ ਜਾਏ ਵੀ ਤੇਰਾ ਸਰੀਰ ਕਿਵੇਂ ਬਣਿਆ, ਪ੍ਰਯੋਜਨ ਇਹ ਨਹੀਂ ਹੈ ਕਿ ਬੰਦੇ ਨੂੰ ਸਰੀਰ ਦੀ ਬਣਤਰ ਬਾਰੇ ਦੱਸਿਆ ਜਾਏ ਕਿ ਤੇਰਾ ਸਰੀਰ ਕਿਹੜੇ ਕਿਹੜੇ ਤੱਤਾਂ ਨਾਲ ਬਣਿਆ, ਕੋਈ ਜ਼ਰੂਰੀ ਥੋੜ੍ਹਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਇਹ ਕਿਉਂ ਕਿਹਾ, ਕਿਉਂਕਿ ਬੰਦੇ ਦੀ ਜਿਹੜੀ ਪਕੜ ਹੈ ਸਭ ਤੋਂ ਜ਼ਿਆਦਾ ਸਰੀਰ ਨਾਲ ਹੈ, ਤਾਂ ਸਰੀਰ ਦੀ ਵਿਆਖਿਆ ਕੀਤੀ ਗੁਰਬਾਣੀ ਵਿੱਚ। ਔਰ ਇਹ ਪਕੜ ਜਿੰਨਾ ਚਿਰ ਨਹੀਂ ਛੁੱਟਦੀ ਉਨਾ ਚਿਰ ਬੰਦਾ ਦੁੱਖਾਂ ਤੋਂ ਨਹੀਂ ਛੁੱਟ ਸਕਦਾ। ਸਰੀਰ ਦੀ ਪਕੜ ਹੀ ਇਹਦੇ ਜੀਵਨ ਦਾ ਦੁੱਖ ਹੈ। ਆਦਮੀ ਦਾ ਸਾਰੇ ਦਾ ਸਾਰਾ ਧਿਆਨ ਹੀ ਆਪਣੇ ਸਰੀਰ ਵਿੱਚ ਚੱਲ ਰਿਹਾ, ਸਵੇਰੇ ਉੱਠਦਿਆਂ ਸਾਰ ਸਰੀਰ ਦੇ ਵਿੱਚ ਸਾਰਾ ਦਿਨ ਤੁਰੇਗਾ। ਅਤੇ ਜਿੰਨਾ ਚਿਰ ਇਹਦਾ ਇਹਦੀ ਸੁਰਤ ਜਿੰਨੀ ਸਰੀਰ ਵਿੱਚ ਜ਼ਿਆਦਾ ਹੈ ਉਨਾ ਇਹਦਾ ਜੀਵਨ ਜ਼ਿਆਦਾ ਦੁੱਖ ਨਾਲ ਭਰਿਆ ਰਹੇਗਾ। ਇਸ ਕਰਕੇ ਸਰੀਰ ਦੀ ਵਿਆਖਿਆ ਤਾਂ ਕੀਤੀ ਗੁਰੂ ਸਾਹਿਬ ਨੇ ਬਾਣੀ ਅੰਦਰ ਕਿ ਸਰੀਰ ਜਿਹੜਾ ਹੈ ਇਹਦੇ ਵਿੱਚ ਬੰਦੇ ਦੀ ਬੜੀ ਪਕੜ ਹੈ ਡੂੰਘੀ। ਇਹ ਗੱਲਾਂ ਤਾਂ ਕਹਿਣੀਆਂ ਪਈਆਂ ਕਿ ਜਿੰਨੀ ਲੋਇਣੀ ਜੱਗ ਮੋਹਿਆ ਸੇ ਲੋਇਣ ਮੈਂ ਡਿੱਠ। ਬਾਬਾ ਫਰੀਦ ਜੀ ਕਹਿੰਦੇ ਜਿਹੜੀਆਂ ਅੱਖਾਂ ਨੇ ਸੰਸਾਰ ਨੂੰ ਮੋਹਿਆ ਸੀ ਮੈਂ ਅੱਜ ਵੇਖੀਆਂ ਨੇ, ਕਿੱਥੇ ਦੇਖੀਆਂ, ਕਹਿਣ ਲੱਗੇ ਕਿਤੇ ਕਬਰਸਥਾਨ ਦੇ ਕੋਲੋਂ ਲੰਘਦੇ ਕੋਈ ਐਸੀ ਖੋਪਰੀ ਰੁਲਦੀ ਸੀ, ਕਿਸੇ ਸਰੀਰ ਦੀ ਬੜੇ ਸਮੇਂ ਦੀ ਮੌਤ ਹੋਈ ਸੀ, ਉਹਦੀ ਖੋਪਰੀ ਕਿਤੇ ਕਿਸੇ ਕਬਰ ਵਿੱਚੋਂ ਜਾਨਵਰਾਂ ਨੇ ਬਾਹਰ ਕੱਢ ਲਈ, ਮਾਸ ਖਾ ਲਿਆ, ਉਹਦੀ ਖੋਪਰੀ ਸੁੱਕ ਗਈ, ਹੱਡੀਆਂ ਰਹਿ ਗਈਆਂ, ਤਾਬੂਤ ਰਹਿ ਗਿਆ, ਤਾਂ ਅੱਖਾਂ ਵਾਲਾ ਜਿਹੜਾ ਥਾਂ ਸੀ ਉਹ ਖਾਲੀ ਪਿਆ ਸੀ। ਇਉਂ ਲੱਗਦਾ ਸੀ ਜਿਵੇਂ ਪੰਛੀਆਂ ਨੇ ਉੱਥੇ ਆਲ੍ਹਣੇ ਪਾਏ ਹੁੰਦੇ ਨੇ ਉਹਨਾਂ ਅੱਖਾਂ ਵਿੱਚ, ਔਰ ਉੱਥੇ ਆਪਣੇ ਬੱਚੇ ਉਹਨਾਂ ਨੇ ਪੈਦਾ ਕੀਤੇ। ਬਾਬਾ ਫਰੀਦ ਜੀ ਦੇ ਸਲੋਕਾਂ ਵਿੱਚ ਇਹ ਬਚਨ ਆਉਂਦੇ ਕਿ ਜਿੰਨੀ ਲੋਇਣੀ ਜੱਗ ਮੋਹਿਆ, ਜਿਨ੍ਹਾਂ ਅੱਖਾਂ ਨੇ ਸੰਸਾਰ ਨੂੰ ਮੋਹਲਿਆ ਸੀ, ਸੇ ਲੋਇਣ ਮੈਂ ਡਿੱਠ, ਅੱਜ ਮੈਂ ਉਹਨਾਂ ਅੱਖਾਂ ਨੂੰ ਦੇਖਿਆ ਹੈ, ਕੱਜਲ ਰੇਖ ਨਾ ਸਹਿੰਦਿਆਂ। ਜਿਹੜੀਆਂ ਅੱਖਾਂ ਸੁਰਮਾ ਪਾਉਣ ਵਾਲੀ ਰੇਖ ਸਲਾਈ ਦੀ ਦਰਦ ਵੀ ਨਹੀਂ ਸਨ ਸਹਿੰਦੀਆਂ। ਕੱਜਲ ਦਾ ਅਰਥ ਹੈ ਸੁਰਮਾ, ਰੇਖ ਦਾ ਅਰਥ ਹੈ ਉਹ ਸਲਾਈ ਜਿਹਦੇ ਨਾਲ ਸੁਰਮਾ ਪਾਇਆ ਜਾਂਦਾ। ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬਹਿਠ, ਮੈਂ ਵੇਖਿਆ ਵੀ ਉੱਥੇ ਚਿੜੀਆਂ ਨੇ ਆਪਣੇ ਬੱਚੇ ਦਿੱਤੇ ਹੋਏ ਨੇ ਉਹਨਾਂ ਅੱਖਾਂ ਵਿੱਚ, ਉਸ ਖੋਪਰੀ ਦੇ ਅੰਦਰ। ਬੜੀ ਹੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬੰਦੇ ਦੇ ਸਰੀਰ ਦੀ। ਜ਼ਿਆਦਾਤਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਾਂਗੇ ਨਾ, ਵੈਸੇ ਅਸੀਂ ਜ਼ਿਆਦਾਤਰ ਸਮਾਜ ਦੀ ਵਿਆਖਿਆ ਕਰਨੇ ਹਾਂ, ਪਰ ਜਦੋਂ ਬਾਣੀ ਪੜ੍ਹੀਏ ਉਹਦੇ ਵਿੱਚ ਬਹੁਤਾ ਹਿੱਸਾ ਨਾਮ ਦੀ ਵਿਆਖਿਆ ਹੈ, ਦੂਜੇ ਨੰਬਰ 'ਤੇ ਬੰਦੇ ਦੇ ਦੇਹ ਦੀ ਸਰੀਰ ਦੀ ਵਿਆਖਿਆ, ਤੀਜੇ ਨੰਬਰ 'ਤੇ ਬੰਦੇ ਦੇ ਮਨ ਦੀ ਵਿਆਖਿਆ, ਤਿੰਨ ਚੀਜ਼ਾਂ ਦੀ ਵਿਆਖਿਆ ਜ਼ਿਆਦਾ ਹੈ ਗੁਰਬਾਣੀ ਵਿੱਚ। ਉਹਦਾ ਕਾਰਨ ਸੀ ਵੀ ਇਸ ਦੇਹ ਤੋਂ ਬੰਦੇ ਦਾ ਧਿਆਨ ਹਟੇ, ਇਹਦੇ ਬਾਰੇ ਸਮਝਾਇਆ ਜਾਏ ਵੀ ਇਹ ਕੀ ਹੈ, ਕਿਵੇਂ ਬਣਿਆ, ਕਾਹਦੇ ਨਾਲ ਤਿਆਰ ਕੀਤਾ ਗਿਆ। ਤਾਂ ਗੁਰੂ ਸਾਹਿਬ ਇਸ ਪੌੜੀ ਦੇ ਅੰਦਰ ਸਰੀਰ ਦੀ ਬਣਤਰ ਦੀ ਆਰੰਭਤਾ ਕਹਿ ਰਹੇ ਨੇ, ਹੁਕਮੀ ਹੋਵਣ ਆਕਾਰ ਪਹਿਲੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਬਾਸ, ਹੁਕਮ ਦੁਆਰਾ ਇਹਦੇ ਸਰੀਰ ਦੀ ਬਣਤਰ ਆਰੰਭ ਹੋਈ। ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ, ਖਸਮ ਛੇਤੀ ਅਰਦਾਸ। ਅੰਦਰ ਇਹਨੇ ਜਨਮ ਤੋਂ ਪਹਿਲਾਂ ਤਪ ਕੀਤਾ, ਉਰਦ ਤਪ, ਉਰਦ ਦਾ ਮਤਲਬ ਪੁੱਠੇ ਹੋ ਕੇ ਤਪ ਕੀਤਾ। ਇਹ ਸਾਰੀ ਜਾਚ ਹੈ ਸੀ, ਇਹਨੂੰ ਜੁਗਤ ਸੀ, ਹੁਣ ਨਹੀਂ ਇਸ ਨੂੰ ਜਾਚ ਰਹੀ। ਬਸ ਇਹਦੀ ਗਲਤੀ ਹੈ ਕਿ ਜਿਹੜੀ ਚੀਜ਼ ਦੀ ਜਾਚ ਇਸ ਨੂੰ ਜਨਮ ਤੋਂ ਪਹਿਲਾਂ ਸੀ, ਉਹ ਚੀਜ਼ ਅੱਜ ਇਹਦੇ ਕੋਲ ਨਹੀਂ ਰਹੀ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ। ਖਸਮ ਛੇਤੀ ਅਰਦਾਸ ਵਖਾਣੈ ਉਰਦ ਧਿਆਨ ਦੇ ਵਲਾਗਾ। ਉਰਦ ਦਾ ਮਤਲਬ ਸਿਰ ਦੇ ਵਿੱਚ ਇਹਦਾ ਧਿਆਨ ਲੱਗਾ ਹੋਇਆ ਸੀ। ਉਦੋਂ ਇਹ ਸਾਰੀ ਜੁਗਤ ਆਇਆ ਸੀ, ਬਸ ਹੁਣ ਭੁੱਲ ਗਿਆ। ਹੁਣ ਕਿਸੇ ਨੂੰ ਕਹੋ ਨਾਮ ਸਿਮਰਨ ਜਾਂ ਧਿਆਨ ਜਾਂ ਗੁਰੂ ਸਾਹਿਬ ਨੇ ਪਰਮਾਤਮਾ ਦੇ ਪਿਆਰ ਦੀ ਗੱਲ ਕੀਤੀ, ਉਹ ਕਹਿੰਦਾ ਹੈ ਤੇ ਥੋੜ੍ਹੇ ਜਿਹੇ ਬੰਦਿਆਂ ਦੀ ਗੱਲ ਹੈ, ਬਾਕੀ ਥੋੜ੍ਹੀ ਕਰ ਸਕਦੇ। ਪਰ ਗੁਰੂ ਸਾਹਿਬ ਕਹਿ ਰਹੇ ਨੇ ਜਨਮ ਤੋਂ ਪਹਿਲਾਂ ਬੰਦੇ ਨੂੰ ਅਰਦਾਸ ਕਰਨੀ ਵੀ ਆਉਂਦੀ ਸੀ, ਤਪ ਕਰਨਾ ਵੀ ਆਉਂਦਾ ਸੀ, ਧਿਆਨ ਲਾਉਣਾ ਵੀ ਆਉਂਦਾ ਸੀ। ਬਸ ਹੁਣ ਇਹ ਕਹਿੰਦਾ ਵੀ ਇਹ ਮੇਰਾ ਕਾਰਜ ਨਹੀਂ, ਇਹ ਹੋਰ ਕਿਸੇ ਬੰਦੇ ਦਾ ਕੰਮ ਹੈ, ਅਸੀਂ ਕਿਸੇ ਕੋਲੋਂ ਕਰਾ ਲਵਾਂਗੇ, ਅਸੀਂ ਮਾਇਆ ਦੇ ਕੇ, ਅਸੀਂ ਆਪ ਨਹੀਂ ਕਰਨਾ ਹੈ। ਤਾਂ ਇਸ ਤਰ੍ਹਾਂ ਬੰਦੇ ਨੇ ਬੜੀ ਵੱਡੀ ਗਲਤੀ ਕੀਤੀ ਕਿ ਜਿਹੜੀ ਜੁਗਤ ਇਹਦੇ ਕੋਲ ਜਨਮ ਤੋਂ ਪਹਿਲਾਂ ਹੈ ਸੀ ਧਿਆਨ ਨੂੰ ਜੋੜਨ ਦੀ, ਇੱਥੇ ਆ ਕੇ ਇਹਨੂੰ ਉਹ ਜੋੜਨਾ ਭੁੱਲ ਗਿਆ। ਬਸ ਇਸ ਮਿੱਟੀ ਦੀ ਦੇਹ ਦੇ ਵਿੱਚ ਦਿਨ ਰਾਤ ਇਹਦਾ ਧਿਆਨ ਚੱਲਦਾ ਹੈ, ਇਹਨੂੰ ਪਾਲਣਾ ਕਿਵੇਂ ਹੈ, ਇਹਨੂੰ ਖੋਣਾ ਕੀ ਹੈ, ਇਹਨੂੰ ਬਚਾਉਣਾ ਕਿਵੇਂ ਹੈ, ਇਹਨੂੰ ਸੁੰਦਰ ਕਿਵੇਂ ਰੱਖਣਾ, ਇਹਨੂੰ ਲੁਭਾਏ ਮਾਣ ਕਿਵੇਂ ਕਰਨਾ, ਇਹ ਸਾਰੀਆਂ ਚੀਜ਼ਾਂ ਵਿੱਚ ਆਦਮੀ ਫਸ ਗਿਆ। ਔਰ ਇਹ ਇਹਦੀ ਦੁੱਖ ਦਾ ਕਾਰਨ ਹੈ, ਜਿਉਂ ਹੀ ਕੋਈ ਆਦਮੀ ਹੁਕਮ ਵਿੱਚ ਸ਼ਬਦ ਦੇ ਅੰਦਰ ਬਾਣੀ ਨਾਲ ਜੁੜਦਾ ਹੈ ਤਾਂ ਉਹਦੀ ਸੁਰਤ ਜਿਹੜੀ ਹੈ ਸਰੀਰ ਤੋਂ ਉੱਚੀ ਉੱਠਣੀ ਸ਼ੁਰੂ ਹੋ ਜਾਂਦੀ ਹੈ, ਸਰੀਰ ਵਿੱਚ ਉਹਦਾ ਧਿਆਨ ਨਹੀਂ ਰਹਿੰਦਾ। ਇਹਨਾਂ ਨੂੰ ਤਿੰਨ ਤਰ੍ਹਾਂ ਦੇ ਧਾਰਮਿਕ ਲੋਕ ਕਹਿੰਦੇ ਨੇ, ਦਾਨੇ, ਦੀਵਾਨੇ ਔਰ ਮਸਤਾਨੇ। ਦਾਨੇ ਦਾ ਮਤਲਬ ਜਿਹੜੇ ਥੋੜ੍ਹਾ ਜਿਹਾ ਸਮਾਜਿਕ ਵੀ ਬਿਰਤੀ ਰੱਖਦੇ ਨੇ, ਦੀਵਾਨੇ ਦਾ ਮਤਲਬ ਜਿਹੜੇ ਜ਼ਿੰਦਗੀ ਦੇ ਅੱਧਾ ਕੁ ਸਮਾਂ ਜਿਹੜਾ 24 ਘੰਟਿਆਂ ਵਿੱਚੋਂ ਅੱਧਾ ਸਮਾਂ ਉਹਨਾਂ ਦੀ ਬਿਰਤੀ ਧਾਰਮਿਕ ਰਹਿੰਦੀ ਹੈ, ਯਾਨੀ ਕਿ ਅੱਧਾ ਸਮਾਂ ਉਹਨਾਂ ਦਾ ਜੀਵਨ ਨਾਮ ਵਿੱਚ ਲੱਗਾ ਰਹਿੰਦਾ ਅਤੇ ਅੱਧਾ ਕੁ ਸਮਾਂ ਸੰਸਾਰੀ ਰਹਿੰਦੇ ਨੇ। ਮਸਤਾਨੇ ਉਹਨਾਂ ਨੂੰ ਕਹਿੰਦੇ ਜਿਹੜੇ ਦਿਨ ਰਾਤ ਸਰੀਰ ਤੋਂ ਪਾਰ ਹੀ ਚਲੇ ਜਾਂਦੇ ਨੇ। ਤਾਂ ਇਹ ਤੋੜਨ ਵਾਸਤੇ ਇਹਦਾ ਅਭਿਆਸ ਜਿਹੜਾ, ਜਿਹਨੂੰ ਦੇਹ ਅਭਿਆਸ ਕਹਿੰਦੇ, ਵੀ ਬੰਦੇ ਸਰੀਰ ਦੇ ਵਿੱਚੋਂ ਇਹਦਾ ਧਿਆਨ ਥੋੜ੍ਹਾ ਜਿਹਾ ਹਟੇ ਅਤੇ ਕੁਰਬਾਨੀਆਂ ਉਹ ਹੀ ਲੋਕ ਕਰ ਗਏ ਜਿਹੜੇ ਸਰੀਰ ਤੋਂ ਪਾਰ ਚਲੇ ਗਏ ਸਨ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਨਾ, ਉਹ ਇਕੱਲੇ ਸਿਪਾਹੀ ਅਤੇ ਸ਼ਹੀਦ ਨਹੀਂ ਸਨ। ਸਰੀਰ ਦੀ ਵੀ ਤਾਂ ਕੁਰਬਾਨੀ ਉਹ ਹੀ ਕਰੇਗਾ ਨਾ ਜਿਹੜਾ ਸਰੀਰ ਦੇ ਮੋਹ ਤੋਂ ਟੁੱਟ ਗਿਆ। ਭਾਈ ਤਾਰੂ ਸਿੰਘ ਜੀ ਵੱਲ ਵੇਖੋ ਕਿ 25 ਸਾਲ ਦੀ ਉਮਰ, ਲੋਕਾਂ ਨੇ ਬੜਾ ਸਮਝਾਇਆ, ਰਸਤੇ ਵਿੱਚ ਛਡਾਉਣ ਵਾਸਤੇ ਵੀ ਆਏ ਲੋਕ ਜਦੋਂ ਗ੍ਰਿਫਤਾਰ ਕੀਤੇ ਗਏ ਕਿ ਅਸੀਂ ਤੁਹਾਨੂੰ ਛਡਾ ਲੈਂਦੇ ਹਾਂ, ਪਰ ਉਹਨਾਂ ਨੇ ਇਨਕਾਰ ਕਰ ਦਿੱਤਾ। ਜ਼ਕਰੀਆ ਖਾਨ ਨੇ ਵੀ ਬਹੁਤ ਸਮਝਾਇਆ, ਹੋਰ ਵੀ ਲੋਕਾਂ ਨੇ ਕਿਹਾ ਵੀ 25 ਸਾਲ ਦੀ ਅਜੇ ਉਮਰ, ਇੰਨਾ ਤੁਹਾਡਾ ਸਰੀਰ ਸੁੰਦਰ, ਇਹਨੂੰ ਬਚਾਉਂਦੇ ਕਿਉਂ ਨਹੀਂ, ਇਸਲਾਮ ਕਬੂਲ ਕਰ ਲਓ, ਧਰਮ ਛੱਡ ਦਿਓ ਆਪਣਾ। ਤਾਂ ਉਹਨਾਂ ਨੇ ਕਿਹਾ ਵੀ ਇਹ ਮੈਂ ਇਹਦੇ ਨਾਲ ਮੋਹ ਤਾਂ ਕਰਾਂ ਜੇ ਮੇਰੀ ਇਹਦੇ ਵਿੱਚ ਪਕੜ ਹੋਵੇ ਸਰੀਰ ਵਿੱਚ। ਇਹ ਗੱਲ ਠੀਕ ਹੈ ਵੀ ਸਰੀਰ ਨੂੰ ਰੱਖਣਾ ਚੰਗੀ ਗੱਲ ਹੈ, ਪਰ ਸ਼ਹੀਦ ਵੀ ਉਹ ਹੀ ਹੋਏ, ਕੁਰਬਾਨੀਆਂ ਵੀ ਉਹਨਾਂ ਨੇ ਕੀਤੀਆਂ ਜਿਨ੍ਹਾਂ ਨੇ ਨਾਮ ਵਿੱਚ ਜੁੜ ਕੇ ਸਰੀਰ ਤੋਂ ਮੋਹ ਉੱਚਾ ਕਰ ਲਿਆ। ਜਿਹੜਾ ਸਰੀਰ ਵਿੱਚ ਫਸਿਆ ਹੋਇਆ ਕਿੱਥੇ ਕੁਰਬਾਨੀ ਕਰੇਗਾ। ਜਿਹੜਾ ਅੱਜ ਦਾ ਸਾਡਾ ਸਿਲਸਿਲਾ ਹੈ, ਇਹਦੇ ਵਿੱਚ ਕੁਰਬਾਨੀ ਕਿੰਨਾ ਲੋਕਾਂ ਨੇ, ਕਿਹੜੇ ਲੋਕ ਕਰ ਸਕਦੇ ਜਾਂ ਕਿੰਨਾ ਨੇ ਕੀਤੀ। ਹੁਣ ਜਿਨ੍ਹਾਂ ਕੋਲ ਸਰੀਰ ਦੀ ਸੁੱਖ ਬਹੁਤੇ ਨੇ, ਰਹਿਣ ਸਹਿਣ ਹੀ ਇਹਨਾਂ ਪਦਾਰਥਾਂ ਨਾਲ ਲੱਦਿਆ ਪਿਆ ਹੈ, ਤਾਂ ਉਹ ਬੰਦੇ ਨੂੰ ਕਹੋ ਵੀ ਇਹ ਕੁਰਬਾਨੀ ਕਰੇਗਾ, ਕਿਵੇਂ ਕਰੇਗਾ ਉਹ, ਅਤੇ ਪਦਾਰਥਾਂ ਦੇ ਸਰੀਰ ਦੇ ਮੋਹ ਵਿੱਚ ਫਸਿਆ ਹੈ। ਤਾਂ ਸ਼ਹੀਦ ਵੀ ਉਹ ਹੀ ਹੋਏ, ਕੁਰਬਾਨੀਆਂ ਵੀ ਉਹਨਾਂ ਨੇ ਕੀਤੀਆਂ ਜਿਨ੍ਹਾਂ ਨੇ ਆਪਣੇ ਜੀਵਨ ਦੌਰਾਨ ਗੁਰੂ ਦੇ ਹੁਕਮ 'ਤੇ ਤੁਰ ਕੇ ਆਪਣਾ ਮੋਹ ਜਿਹੜਾ ਸੀ ਸਰੀਰ ਤੋਂ ਉੱਚਾ ਕੀਤਾ। ਇਸ ਕਰਕੇ ਗੁਰੂ ਸਾਹਿਬ ਇਹ ਗੱਲ ਸਮਝਾ ਰਹੇ ਨੇ, ਕਹਿੰਦੇ ਹੁਕਮੀ ਹੋਮਨ ਆਕਾਰ, ਇਹ ਜਿਹੜੇ ਆਕਾਰ ਸਰੀਰ ਬਣੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਦੁਆਰਾ ਹੁਕਮ ਦੁਆਰਾ ਘੜੇ ਗਏ। ਹੁਕਮ ਨਾ ਕਹਿਆ ਜਾਈ ਉਹ ਕਿਵੇਂ ਘੜਿਆ, ਉਹਨੂੰ ਭਾਸ਼ਾ ਵਿੱਚ ਉਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਕਿਵੇਂ ਇਹ ਹੁਕਮ ਜਿਹੜਾ ਹੈ ਇੱਥੇ ਬ੍ਰਹਿਮੰਡ ਦੇ ਵਿੱਚ ਵਰਤਦਾ ਹੈ, ਕਿਵੇਂ ਸਰੀਰਾਂ ਦੀ ਘਾੜਤ ਘੜਦਾ ਹੈ। ਫਿਰ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਹੁਕਮੀ ਹੋਵਨ ਜੀ, ਜਿੰਨੇ ਵੀ ਫਿਰ ਜੀਵ ਨੇ ਸਰੀਰਾਂ ਦੇ ਵਿੱਚ ਜਿੰਦ ਪਾਈ ਗਈ ਉਹ ਵੀ ਹੁਕਮ ਦੁਆਰਾ ਹੀ ਪਾਈ ਜਾਂਦੀ ਹੈ। ਹੁਕਮ ਮਿਲੇ ਵਡਿਆਈ, ਅਕਾਲ ਪੁਰਖ ਵਾਹਿਗੁਰੂ ਫਿਰ ਇੱਥੇ ਵਡਿਆਈ ਦੇ ਅਰਥ ਨੇ ਪਰਮਾਤਮਾ ਦੀ ਉਸਤਤ ਨਾਮ ਦੀ ਦਾਤ, ਇੱਥੇ ਧਿਆਨ ਦੇਣਾ। ਇੱਥੇ ਵਡਿਆਈ ਦੇ ਅਰਥ ਸੰਸਾਰ ਦੀ ਸ਼ੋਹਰਤ ਨਹੀਂ। ਸਾਰੀ ਪੌੜੀ ਨੂੰ ਤਰਤੀਬ ਵਾਰ ਲੈ ਕੇ ਤੁਰੀਏ ਤੇ ਅਰਥ ਸਮਝ ਵਿੱਚ ਆਉਣਗੇ। ਹੁਕਮ ਨਾਲ ਆਕਾਰ ਬਣਿਆ, ਸਰੀਰ ਬਣਿਆ, ਫਿਰ ਹੁਕਮ ਦੁਆਰਾ ਇਹਦੇ ਵਿੱਚ ਜਿੰਦ ਪਾਈ ਗਈ। ਇਹ ਸਾਰੀ ਪ੍ਰਕਿਰਿਆ ਕਿਵੇਂ ਹੋਈ ਇਸ ਨੂੰ ਕਿਹਾ ਨਹੀਂ ਜਾ ਸਕਦਾ। ਫਿਰ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਸਰੀਰ ਘੜਿਆ ਤੇ ਵਿੱਚ ਜਿੰਦ ਪਾ ਦਿੱਤੀ ਤੇ ਫਿਰ ਇਹਦੇ ਅੰਦਰ ਇੱਕ ਖੁਰਾਕ ਪਾਈ, ਪਰਮਾਤਮਾ ਦੀ ਵਡਿਆਈ ਕਰਨ ਦਾ ਤਰੀਕਾ ਪਾਇਆ, ਇਹਦੇ ਵਿੱਚ ਨਾਮ ਦੀ ਦਾਤ ਸਰੀਰ ਵਿੱਚ ਪਾ ਦਿੱਤੀ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ, ਇਹ ਤਿੰਨ ਚੀਜ਼ਾਂ ਇਕੱਠੀਆਂ ਕਰਕੇ ਪਾ ਦਿੱਤੀਆਂ, ਸਰੀਰ ਜਿੰਦ ਔਰ ਜਿੰਦ ਵਿੱਚ ਉਸਤਤ ਕਰਨ ਦੀ ਭੁੱਖ, ਇਹ ਤਿੰਨ ਚੀਜ਼ਾਂ ਹੁਕਮ ਦੁਆਰਾ ਸਰੀਰ ਵਿੱਚ ਪਾਈਆਂ। ਹੁਣ ਉਹ ਜਿਹੜੀ ਵਡਿਆਈ ਕਰਨ ਦੀ ਜਿਹੜੀ ਅੰਦਰ ਦਾਤ ਸੀ ਪਾ ਤਾਂ ਦਿੱਤੀ, ਪਰ ਇੱਥੇ ਜਨਮ ਲੈਣ ਤੋਂ ਬਾਅਦ ਜਦੋਂ ਬਾਹਰੋਂ ਸੰਗਤ ਮਿਲੀ ਨਾ, ਜਿਵੇਂ ਜਿਵੇਂ ਦੀ ਸੰਗਤ ਮਿਲੀ, ਜਿਨ੍ਹਾਂ ਨੂੰ ਸੰਗਤ ਮਿਲੀ ਅਧਿਆਤਮਕ ਰੂਹਾਨੀਅਤ ਭਰੀ, ਉਹਨਾਂ ਨੇ ਤੇ ਉਸ ਵਡਿਆਈ ਰੂਪੀ ਮਿਲੀ ਹੋਈ ਦਾਤ ਦੀ ਵਰਤੋਂ ਕਰ ਲਈ, ਵਡਿਆਈ ਕੀਤੀ, ਪਰਮਾਤਮਾ ਦਾ ਨਾਮ ਜਪਿਆ, ਤਾਂ ਹੁਕਮ ਦੁਆਰਾ ਉਹਨਾਂ ਨੂੰ ਇੱਕ ਪਦਵੀ ਮਿਲੀ, ਉਹਨੂੰ ਕਹਿੰਦੇ ਉੱਤਮ ਪਦਵੀ, ਹੁਕਮੀ ਉੱਤਮ, ਉਹ ਬੜੇ ਉੱਤਮ ਹੋ ਗਏ। ਉੱਤਮ ਦਾ ਅਰਥ ਉਹਨਾਂ ਦਾ ਜੀਵਨ ਉੱਚਾ ਹੋ ਗਿਆ ਹੁਕਮ ਦੁਆਰਾ, ਉਹਨਾਂ ਦੀ ਵਡਿਆਈ ਵੀ ਉੱਚੀ ਹੋ ਗਈ, ਉਹਨਾਂ ਦੀ ਸ਼ੋਭਾ ਵੀ ਮਹਾਨ ਹੋ ਗਈ। ਹੁਕਮੀ ਉੱਤਮ ਨੀਚ, ਤੇ ਕੁਝ ਲੋਕ ਜਿਹੜੇ ਸਨ ਉਹਨਾਂ ਨੇ ਸਰੀਰ ਤੇ ਜਿੰਦ ਪ੍ਰਾਪਤ ਕਰਨ ਤੋਂ ਬਾਅਦ ਉਸ ਮਿਲੀ ਹੋਈ ਜਿਹੜੀ ਉਸਤਤ ਦੀ ਦਾਤ ਸੀ ਉਹਦੀ ਵਰਤੋਂ ਨਾ ਕੀਤੀ ਸਰੀਰ ਦੇ ਅੰਦਰ, ਉਹ ਨੀਚ ਹੋ ਗਏ, ਨੀਵੇਂ ਚਲੇ ਗਏ। ਨੀਚ ਦਾ ਮਤਲਬ ਉਹਨਾਂ ਦੀ ਸੁਰਤ ਸਰੀਰ ਵਿੱਚ ਹੀ ਖੁੱਭ ਗਈ, ਉਹ ਖਾਣ ਪੀਣ ਵੇਖਣ ਸੁਣਨ ਮਾਇਆ ਇਕੱਠੀ ਕਰਨ ਇਹਨਾਂ ਰਸਾਂ ਦੇ ਵਿੱਚ ਡੁੱਬ ਗਏ ਤੇ ਉਹ ਨੀਚ ਹੋ ਗਏ, ਨਾਮ ਤੋਂ ਟੁੱਟ ਗਏ, ਦੂਰ ਚਲੇ ਗਏ। ਫਿਰ ਉਸੇ ਹੁਕਮ ਦੁਆਰਾ, ਕਿਉਂਕਿ ਇੱਕ ਅਦ੍ਰਿਸ਼ਟ ਕਲਮ ਬੰਦੇ ਦੇ ਸਿਰ ਤੇ ਹੈ, ਉਹਨੇ ਬੰਦੇ ਦੇ ਇਹਨਾਂ ਦੋਵਾਂ ਕਰਮਾਂ ਨੂੰ ਲਿਖ ਲਿਆ, ਜਿਨ੍ਹਾਂ ਨੇ ਤੇ ਉੱਤਮ ਕਰਮ ਕੀਤਾ, ਉੱਤਮ ਦਾ ਅਰਥ ਵਡਿਆਈ ਕੀਤੀ ਪਰਮਾਤਮਾ ਦੀ, ਉਹਨਾਂ ਦਾ ਵੀ ਲਿਖ ਲਿਆ ਉਸ ਹੁਕਮ ਰੂਪੀ ਕਲਮ ਨੇ, ਕਿ ਇਹਨਾਂ ਮਨੁੱਖਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕੀਤੀ ਹੈ ਜਿਹੜੀ ਇਹਨਾਂ ਦੇ ਸਰੀਰਾਂ ਵਿੱਚ ਉਹਨੇ ਪਾ ਕੇ ਭੇਜਿਆ ਸੀ। ਹੁਕਮ ਲਿਖ, ਹੁਕਮ ਨੇ ਲਿਖ ਲਿਆ, ਕੀ ਲਿਖਿਆ, ਕਿ ਇਹਨਾਂ ਨੇ ਉਹ ਵਡਿਆਈ ਦੀ ਵਰਤੋਂ ਕਰ ਲਈ, ਨਾਮ ਜਪਿਆ ਹੈ, ਜਿਨ੍ਹਾਂ ਨੇ ਨਹੀਂ ਜਪਿਆ ਉਹਨਾਂ ਦਾ ਵੀ ਲਿਖ ਲਿਆ ਵੀ ਇਹਨਾਂ ਨੇ ਅਕਾਲ ਪੁਰਖ ਵੱਲੋਂ ਮਿਲੇ ਹੋਏ ਇਸ ਤੋਹਫੇ ਦੀ ਵਰਤੋਂ ਠੀਕ ਨਹੀਂ ਕੀਤੀ। ਸਰੀਰ ਮਿਲਿਆ ਸੀ, ਜਿੰਦ ਮਿਲੀ ਸੀ ਤੇ ਵਡਿਆਈ ਮਿਲੀ ਸੀ, ਤਿੰਨ ਚੀਜ਼ਾਂ, ਪਰ ਇਹਨਾਂ ਨੇ ਸਰੀਰ ਜਿੰਦ ਪਾ ਕੇ ਵਡਿਆਈ ਨਹੀਂ ਕੀਤੀ, ਨਾਮ ਨਹੀਂ ਜਪਿਆ, ਉਹਨਾਂ ਦਾ ਵੀ ਉਸ ਹੁਕਮ ਨੇ ਲਿਖ ਲਿਆ। ਫਿਰ ਜਿਨ੍ਹਾਂ ਨੇ ਉਸ ਵਡਿਆਈ ਦੀ ਵਰਤੋਂ ਕੀਤੀ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ, ਆਨੰਦ ਦੀ ਪ੍ਰਾਪਤੀ ਹੋ ਗਈ। ਜਿਨ੍ਹਾਂ ਨੇ ਉਸ ਨਾਮ ਦੀ ਵਰਤੋਂ ਨਹੀਂ ਸੀ ਕੀਤੀ ਉਹਨਾਂ ਨੂੰ ਦੁੱਖ ਦੀ ਪ੍ਰਾਪਤੀ ਹੋਈ, ਯਾਨੀ ਕਿ ਤ੍ਰਿਸ਼ਨਾ ਦੀ ਪ੍ਰਾਪਤੀ ਹੋ ਗਈ। ਹੁਕਮ ਲਿਖ, ਦੁੱਖ ਸੁੱਖ ਪਾਈਐ, ਫਿਰ ਇਸੇ ਦੁਆਰਾ ਉਹਨਾਂ ਨੂੰ ਦੁੱਖ ਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਹੁਣ ਇੱਥੇ ਦੁੱਖ ਅਤੇ ਸੁੱਖ ਦੀ ਪਰਿਭਾਸ਼ਾ ਆਪਣੀ ਹੈ। ਸਰੀਰ ਦੇ ਦੁੱਖ ਆਪਣੇ ਨੇ, ਮਨ ਦੇ ਆਪਣੇ ਨੇ, ਜੀਵਨ ਆਤਮਾ ਦੇ ਆਪਣੇ ਹਨ। ਜਿਹੜਾ ਧਾਰਮਿਕ ਮਨੁੱਖ ਉਹ ਸਰੀਰ ਦੇ ਦੁੱਖਾਂ ਨੂੰ ਬਹੁਤੇ ਵੱਡੇ ਦੁੱਖ ਨਹੀਂ ਸਮਝਦਾ, ਉਹਦੀ ਜੀਵਨ ਵਿੱਚ ਦੁੱਖ ਅਤੇ ਸੁੱਖ ਦੀ ਵਿਆਖਿਆ ਤਬਦੀਲ ਹੋ ਜਾਂਦੀ, ਬਦਲ ਜਾਂਦੀ ਹੈ, ਕਿਉਂਕਿ ਉਹ ਸਾਰਾ ਆਪਣੇ ਆਪ ਨੂੰ ਬਦਲ ਦਿੰਦਾ। ਜਿਵੇਂ ਹੁਣ ਗਰਮੀ ਦੇ ਅੰਦਰ ਛਾਂ ਜਿਹੜੀ ਹੈ ਸੁਖਦਾਈ ਹੈ, ਪਰ ਇਸੇ ਛਾਂ ਦੀ ਵਰਤੋਂ ਤੁਸੀਂ ਠੰਡ ਵਿੱਚ ਕਰੋ, ਸਰਦੀ ਵਿੱਚ ਕਰੋ, ਇਹ ਛਾਂ ਦੁੱਖ ਦੇਵੇਗੀ। ਚੀਜ਼ ਇੱਕੋ ਹੈ, ਰੂਪ ਉਹਦੇ ਦੋ ਨੇ, ਇੱਕ ਸਮੇਂ ਵਿੱਚ ਉਹ ਸੁੱਖ ਹੈ, ਇੱਕ ਸਮੇਂ ਵਿੱਚ ਦੁੱਖ ਹੈ। ਇਸੇ ਤਰ੍ਹਾਂ ਤਪਸ਼ ਹੈ, ਧੁੱਪ ਹੈ, ਜੇ ਉਹ ਧੁੱਪ ਗਰਮੀ ਵਿੱਚ ਆਦਮੀ 'ਤੇ ਪੈਂਦੀ ਹੈ ਤਾਂ ਦੁਖਦਾਈ ਹੈ, ਜੇ ਉਹ ਠੰਡ ਵਿੱਚ ਧੁੱਪ ਪਏਗੀ ਤਾਂ ਨਿੱਘ ਦੇਵੇਗੀ, ਆਰਾਮ ਦੇਵੇਗੀ। ਜਿਨ੍ਹਾਂ ਨੇ ਆਪਣੇ ਜੀਵਨ ਦੀ ਜੁਗਤ ਸਿੱਖ ਲਈ ਤਾਂ ਉਹਨਾਂ ਵਾਸਤੇ ਦੁੱਖ ਵੀ ਸੁੱਖ ਬਣ ਗਏ, ਯਾਨੀ ਕਿ ਧੁੱਪ ਜਿਹੜੀ ਗਰਮੀ ਵਿੱਚ ਦੁਖਦਾਈ ਸੀ, ਜਦੋਂ ਉਹਨਾਂ ਦੇ ਜੀਵਨ ਵਿੱਚ ਠੰਡ ਵੱਧ ਗਈ ਤਾਂ ਉਹਨਾਂ ਦੇ ਦੁੱਖ ਵੀ ਤਬਦੀਲ ਹੋ ਗਏ, ਦੁੱਖ ਜਿਹੜੇ ਨੇ ਸੁੱਖ ਦਾ ਰੂਪ ਧਾਰਨ ਕਰ ਗਏ, ਦੁੱਖ ਦਾਰੂ ਬਣ ਗਿਆ, ਉਹਨਾਂ ਦੀ ਦਵਾਈ ਬਣ ਗਈ। ਤਾਂ ਦੂਜੇ ਪਾਸੇ ਜਿਹੜਾ ਮਨਮੁੱਖ ਸੀ ਉਹਨਾਂ ਵਾਸਤੇ ਸੁੱਖ ਵੀ ਰੋਗ ਬਣ ਗਏ। ਇਹ ਆਦਮੀ ਦੇ ਆਪਣੇ ਜੀਵਨ 'ਤੇ ਖੜਾ ਹੈ। ਦੁੱਖ ਸੁੱਖ ਦੁਨੀਆਂ ਵਿੱਚ ਕਿਤੇ ਕੋਈ ਹੈ ਹੀ ਨਹੀਂ ਹੈ, ਨਾ ਸੁੱਖ ਹੈ ਨਾ ਦੁੱਖ ਹੈ, ਦੋਵੇਂ ਆਰਜ਼ੀ ਤੌਰ 'ਤੇ ਨੇ। ਜਿੱਦਣ ਕਿਸੇ ਦਾ ਜੀਵਨ ਪੂਰਾ ਗੁਰੂ ਦੇ ਹੁਕਮ ਵਿੱਚ ਚੱਲ ਪੈਂਦਾ ਤਾਂ ਸਾਰੀਆਂ ਪਰਿਸਥਿਤੀਆਂ ਜੀਵਨ ਦੀਆਂ, ਰਹਿਣ ਸਹਿਣ ਦੇ ਢੰਗ, ਮਹਿਸੂਸ ਕਰਨ ਦੇ ਸਾਰੇ ਢੰਗ ਤਰੀਕੇ ਤਬਦੀਲ ਹੋ ਜਾਂਦੇ ਨੇ, ਬਦਲ ਜਾਂਦਾ ਸਾਰਾ ਕੁਝ। ਤਾਂ ਉਹ ਆਦਮੀ ਫਿਰ ਆਪਣੇ ਪਿਛਲੇ ਜੀਵਨ ਨੂੰ ਵੇਖ ਕੇ ਇੱਕ ਵਿਆਖਿਆ ਕਰਦਾ ਵੀ ਪਿਛਲਾ ਜੀਵਨ ਬਿਲਕੁਲ ਪਾਗਲਾਂ ਵਰਗਾ ਸੀ, ਨੀਂਦ ਵਿੱਚ, ਬੇਹੋਸ਼ੀ ਵਿੱਚ, ਗਲਤ ਵਿਆਖਿਆ ਸੀ ਸਾਰੇ ਜੀਵਨ ਦੀ। ਤਾਂ ਹਜ਼ੂਰ ਨੇ ਕਿਹਾ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼। ਜਿਨ੍ਹਾਂ ਨੇ ਉਸ ਮਿਲੀ ਹੋਈ ਵਡਿਆਈ ਦੀ ਇਸ ਸਾਰੀ ਪੌੜੀ ਨੂੰ ਸਮਝਣ ਵਾਸਤੇ ਇਹਨਾਂ ਦੋ ਲਫ਼ਜ਼ਾਂ ਨੂੰ ਨਾਲ ਲੈ ਕੇ ਤੁਰਨਾ ਕਿ ਹੁਕਮ ਮਿਲੈ ਵਡਿਆਈ, ਵਡਿਆਈ ਦੇ ਅਰਥ ਸੰਸਾਰ ਦੀ ਸ਼ੋਹਰਤ ਨਹੀਂ, ਵਡਿਆਈ ਦੇ ਅਰਥ ਨੇ ਬੰਦਗੀ, ਨਾਮ। ਜਿਨ੍ਹਾਂ ਨੇ ਪਰਮਾਤਮਾ ਦੀ ਵਡਿਆਈ ਕੀਤੀ, ਬੰਦਗੀ ਕੀਤੀ, ਉਹਨਾਂ ਨੂੰ ਇੱਕ ਨਾ ਹੁਕਮੀ ਬਖਸ਼ੀਸ਼, ਪਰਮਾਤਮਾ ਦੀ ਬਖਸ਼ਿਸ਼ ਮਿਲੀ। ਜਿਨ੍ਹਾਂ ਨੇ ਵਡਿਆਈ ਦੀ, ਨਾਮ ਦੀ ਵਰਤੋਂ ਨਾ ਕੀਤੀ, ਇੱਕ ਹੁਕਮੀ ਸਦਾ ਭਵਾਈਐ, ਉਹ ਉੱਜੜ ਰਹੇ ਪੈ ਗਏ, ਦੂਰ ਚਲੇ ਗਏ, ਆਪਣੇ ਕੇਂਦਰ ਤੋਂ ਪਾਸੇ ਹੋ ਗਏ, ਉਹ ਭਾਉਂਦੇ ਰਹੇ, ਭਾਵ ਭਟਕਦੇ ਰਹੇ। ਹੁਕਮੈ ਅੰਦਰ ਸਭ ਕੋ, ਜਿਨ੍ਹਾਂ ਮਨੁੱਖਾਂ ਨੇ ਹੁਕਮ ਦੁਆਰਾ ਮਿਲੇ ਹੋਏ ਸਰੀਰ, ਜਿੰਦ ਔਰ ਮਿਲੀ ਹੋਈ ਵਡਿਆਈ, ਬੰਦਗੀ ਕੀਤੀ, ਨਾਮ ਜਪਿਆ, ਉਹਨਾਂ ਦੀ ਕੀਤੀ ਹੋਈ ਕਮਾਈ ਦੁਆਰਾ ਫਿਰ ਜਿਹੜੀ ਗੁਰੂ ਦੀ ਬਖਸ਼ਿਸ਼ ਮਿਲੀ, ਉਹਨਾਂ ਨੂੰ ਇੱਕ ਨਾ ਹੁਕਮੀ ਬਖਸ਼ਿਸ਼ ਮਿਲੀ, ਤਾਂ ਉਸ ਬਖਸ਼ਿਸ਼ ਦੇ ਅੰਦਰੋਂ ਇੱਕ ਗਿਆਨ ਦੀ ਦਾਤ ਮਿਲੀ। ਜਿਹੜਾ ਗੁਰਮਤਿ ਦੇ ਅੰਦਰ ਗਿਆਨ ਹੈ ਉਹ ਬਖਸ਼ਿਸ਼ ਤੋਂ ਬਾਅਦ ਆਉਂਦਾ ਹੈ। ਜਿਸ ਗਿਆਨ ਦੁਆਰਾ ਭਗਤਾਂ ਨੇ ਬਾਣੀ ਉਚਾਰੀ, ਸਾਰਾ ਸਾਨੂੰ ਦੱਸਿਆ, ਜੀਵਨ ਦਾ ਢੰਗ ਭੇਦ ਦੱਸੇ, ਇਹ ਗਿਆਨ ਬਾਹਰਲੀਆਂ ਪੋਥੀਆਂ ਵਿੱਚੋਂ ਨਹੀਂ ਆਇਆ। ਤੁਸੀਂ ਕਬੀਰ ਜੀ ਦਾ ਜੀਵਨ ਪੜ੍ਹ ਕੇ ਵੇਖੋ, ਇਹ ਤਾਂ ਮਿਲ ਜਾਏਗਾ। ਨਾਮਦੇਵ ਜੀ ਦੇ ਜੀਵਨ ਵਿੱਚੋਂ, ਕਬੀਰ ਜੀ ਦੇ ਜੀਵਨ ਵਿੱਚੋਂ ਇਹ ਤਾਂ ਮਿਲੇਗਾ ਜ਼ਰੂਰ ਵੀ ਕਬੀਰ ਦੇ ਘਰ ਖੱਡੀ ਲੱਗੀ ਸੀ, ਨਾਮਦੇਵ ਦੇ ਘਰ ਕੱਪੜੇ ਰੰਗਣ ਵਾਲਾ ਮੱਠ ਪਿਆ ਸੀ, ਇਹ ਤਾਂ ਮਿਲੇਗਾ। ਪਰ ਕੋਈ ਪੰਨਾ ਇਹ ਨਹੀਂ ਬੋਲੇਗਾ ਵੀ ਕਬੀਰ ਦੇ ਘਰ ਬੜੀ ਵੱਡੀ ਲਾਇਬ੍ਰੇਰੀ ਸੀ, ਕਿਤੇ ਲਿਖਿਆ ਨਹੀਂ ਹੋਇਆ, ਹੈ ਹੀ ਨਹੀਂ ਸੀ ਉਸ ਥਾਂ 'ਤੇ। ਉਸ ਥਾਂ 'ਤੇ ਲਾਇਬ੍ਰੇਰੀ ਨਹੀਂ ਸੀ। ਹਾਂ, ਇਹਦੇ ਅਰਥ ਇਹ ਨਾ ਸਮਝਣਾ ਵੀ ਪੜ੍ਹਨਾ ਨਹੀਂ ਚਾਹੀਦਾ, ਉਹ ਇੱਕ ਤਰੀਕਾ, ਇੱਕ ਥਾਂ ਹੈ ਜਿੱਥੋਂ ਸ਼ੁਰੂ ਕੀਤਾ ਜਾ ਸਕਦਾ ਦੂਜੇ ਗਿਆਨ ਨੂੰ ਸਮਝਣ ਵਾਸਤੇ। ਪਰ ਜੇ ਸਮਝਿਆ ਵੀ ਲਾਇਬ੍ਰੇਰੀ ਵਿੱਚ ਰੱਬ ਰਹਿੰਦਾ ਹੈ ਤਾਂ ਬੜੀ ਵੱਡੀ ਭੁੱਲ ਹੋ ਜਾਏਗੀ, ਇਹ ਉਹਦੀ ਗਲਤੀ ਹੋਵੇਗੀ। ਤਾਂ ਉਹਨਾਂ ਨੇ ਜਦੋਂ ਉਹਨਾਂ ਨੂੰ ਕਈ ਲੋਕ ਗ੍ਰੰਥ ਦੇ ਵੀ ਗਏ ਤਾਂ ਉਹਨਾਂ ਨੇ ਰੱਖ ਦਿੱਤੇ। ਤਾਂ ਉਹ ਐਸੇ ਲੋਕ ਸਨ ਉਹ ਨਹੀਂ ਸਨ ਬੋਲਦੇ ਜੋ ਕਿਸੇ ਥਾਂ ਤੋਂ ਪੜ੍ਹਦੇ ਸੀ, ਸਗੋਂ ਲੋਕਾਂ ਨੂੰ ਆਪਣੇ ਧਰਮਾਂ ਦੇ ਅਰਥ ਉਹਨਾਂ ਦੀਆਂ ਗੱਲਾਂ ਸੁਣ ਕੇ ਕਰਨੇ ਪੈਂਦੇ ਸਨ ਵੀ ਸਾਡੇ ਧਰਮ ਦੇ ਅਰਥ ਕੀ ਬਣਦੇ ਨੇ, ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ। ਤਾਂ ਇਸ ਤਰ੍ਹਾਂ ਦਾ ਹੁਕਮ ਹੈ, ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਜਿਨ੍ਹਾਂ ਨੂੰ ਇਸ ਦਾਤ ਦੀ ਪ੍ਰਾਪਤੀ ਹੋ ਗਈ, ਨਾਨਕ ਹੁਕਮ ਹੈ ਜੇ ਬੁੱਝੈ, ਜਿਨ੍ਹਾਂ ਨੇ ਇਸ ਬੁਝਾਰਤ ਨੂੰ, ਇਸ ਵਿਵੇਕ ਬੁੱਧੀ ਨੂੰ, ਇਸ ਗਿਆਨ ਨੂੰ ਪਾ ਲਿਆ, ਤਾਂ ਹਉਮੈ ਕਹੇ ਨਾ ਕੋਏ। ਉਹਨਾਂ ਦੀ ਨਿਸ਼ਾਨੀ ਕੀ ਹੈ ਕਿ ਇਹਨਾਂ ਨੇ ਹੁਕਮ ਨੂੰ ਬੁੱਝ ਲਿਆ ਹੈ। ਉਹਨਾਂ ਦੇ ਅੰਦਰ ਫਿਰ ਇਹ ਕੋਈ ਸੰਸਾਰ ਦੀ ਪਕੜ ਨਾ ਰਹੀ। ਹਉਮੈ ਦਾ ਅਰਥ ਹੈ ਸੰਸਾਰ ਦੀ ਪਕੜ, ਉਹ ਕਿਸੇ ਚੀਜ਼ ਨੂੰ ਫਿਰ ਫੜਦੇ ਨਹੀਂ। ਜੋ ਕੁਝ ਸੁਭਾਵਕ ਉਹਨਾਂ ਨੂੰ ਮਿਲਿਆ ਉਹ ਵੀ ਪ੍ਰਵਾਨ ਹੈ, ਉਹਨੂੰ ਤਿਆਗਦੇ ਵੀ ਨਹੀਂ। ਜੋ ਕੁਝ ਸਹਿਜ ਸੁਭਾਅ ਮਿਲ ਗਿਆ ਨਾ, ਉਹਨੂੰ ਛੱਡਣਾ ਵੀ ਨਹੀਂ। ਗੁਰਮਤ ਇਹ ਨਹੀਂ ਕਹਿੰਦੀ ਵੀ ਯਤੀਮ ਬਣ ਜਾਓ, ਜਿਹੜੇ ਤੁਹਾਡੇ ਅਧਿਕਾਰ ਨੇ ਉਹਨਾਂ ਨੂੰ ਵੀ ਛੱਡ ਦਿਓ, ਨਹੀਂ। ਜਿਹੜਾ ਤੁਹਾਨੂੰ ਰੱਬ ਵੱਲੋਂ ਮਿਲ ਰਿਹਾ ਸਹਿਜ ਸੁਭਾਅ, ਬਖਸ਼ਿਸ਼ ਦੇ ਰੂਪ ਵਿੱਚ ਆ ਰਿਹਾ, ਉਹਨੂੰ ਤਿਆਗਣਾ ਵੀ ਹੰਕਾਰ ਹੈ। ਖਿਆਲ ਰੱਖਣਾ, ਕਈ ਵਾਰੀ ਤਿਆਗ ਵੀ ਹੰਕਾਰ ਬਣ ਜਾਂਦਾ। ਇਹ ਵੀ ਸਾਡਾ ਤਿਆਗ, ਇੱਕ ਪਾਸੇ ਤੇ ਅਸੀਂ ਕਹਿੰਦੇ ਹਾਂ ਨਾ ਵੀ ਇਹ ਵੇਖੋ ਗੁਰੂ ਕਾ ਲੰਗਰ ਹੈ। ਕਈ ਲੋਕ ਕਹਿੰਦੇ ਨੇ ਜੀ ਅਸੀਂ ਨਹੀਂ ਗੁਰੂ ਘਰ ਦੇ ਦਾ ਪ੍ਰਸ਼ਾਦਾ ਛਕਦੇ ਜੀ, ਕਿਉਂ? ਸਾਡੇ ਘਰ ਬਹੁਤ ਹੈ, ਭਾਰ ਚੜ੍ਹ ਜਾਏਗਾ ਸਾਡੇ ਤੇ ਬੜੇ। ਜਦੋਂ ਉਹਨਾਂ ਨੂੰ ਕੋਈ ਇੱਕ ਪ੍ਰਸ਼ਾਦਾ ਜਾਂ ਥੋੜੀ ਜਿਹੀ ਚਾਹ ਦਾ ਕੱਪ ਦੇਣ ਦਾ ਯਤਨ ਕਰਦਾ ਹੈ ਤੇ ਚਿਹਰੇ ਵੱਲ ਦੇਖੋ ਬੜਾ ਭਰਿਆ ਹੋਇਆ ਹੰਕਾਰ ਨੂੰ, ਨਹੀਂ ਨਹੀਂ ਅਸੀਂ ਨਹੀਂ ਲੈਣਾ ਚਾਹੁੰਦੇ। ਪਰ ਉੱਥੇ ਪਤਾ ਨਹੀਂ ਵੀ ਇਹ ਤਿਆਗ ਹੀ ਹੰਕਾਰ ਬਣ ਗਿਆ। ਉੱਥੇ ਤਿਆਗ ਹੰਕਾਰ, ਹੰਕਾਰ ਦੇ ਹਉਮੈ ਦੇ ਰੂਪ ਇੰਨੇ ਨੇ, ਕੱਪੜੇ ਇੰਨੇ ਨੇ ਵੀ ਬੰਦਾ ਬਚਦਾ ਬੜੀ ਮੁਸ਼ਕਲ ਹੈ। ਜਿਨ੍ਹਾਂ ਨੇ ਤੇ ਲਾਲਚ ਕਰਕੇ ਖਾ ਲਿਆ, ਉਹਨਾਂ ਨੂੰ ਕਹਿ ਦਿੱਤਾ, ਆਪਾਂ ਸ਼ਬਦ ਵਰਤਣਿਆ ਵੀ ਗੁਰੂ ਘਰ ਦਾ ਧਾਨ ਖਾਂਦਾ ਹੈ, ਮਸੰਦ ਕਹਿ ਦਿੱਤਾ ਪੁਰਾਣੇ ਵਿੱਚ ਦੁਣੀ ਚੰਦ ਨੂੰ ਵੀ ਉਹ ਲੰਗਰ ਵਿੱਚ ਬਹੁਤ ਗੇੜਾ ਰੱਖਦਾ ਸੀ। ਉਹ ਤਾਂ ਇੱਕ ਤਰ੍ਹਾਂ ਦੀ ਨੀਵੀਂ ਜੀਵਨ ਜੁਗਤ ਹੋ ਗਈ ਤੇ ਦੂਜੇ ਨੇ ਬਿਲਕੁਲ ਹੀ ਤਿਆਗ ਦਿੱਤਾ, ਇਸ ਕਰਕੇ ਉਹ ਹੰਕਾਰੀ ਹੋ ਗਿਆ। ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਵੀ ਜਿਹਨੇ ਮੇਰੇ ਕੋਲ ਆਉਣਾ ਭਾਵੇਂ ਇੱਕ ਗਰਾਈ ਇੱਕ ਪ੍ਰਸ਼ਾਦਾ, ਪਹਿਲਾਂ ਪੰਗਤ ਫਿਰ ਸੰਗਤ। ਹਾਂ, ਇਹਨੂੰ ਪ੍ਰਸ਼ਾਦ ਕਿਹਾ ਹੀ ਤਾਂ ਪ੍ਰਸ਼ਾਦਾ, ਪ੍ਰਸ਼ਾਦ ਦੇ ਮਤਲਬ ਹੁੰਦੇ ਨੇ ਜਿਹੜਾ ਭੁੱਖ ਮਿਟਾਉਣ ਵਾਸਤੇ ਨਾ ਖਾਧਾ ਜਾਏ। ਇੱਕ ਗੱਲ ਯਾਦ ਰੱਖਣਾ ਕਿ ਗੁਰੂ ਘਰ ਦਾ ਜਿਹੜਾ ਲੰਗਰ ਹੈ ਉਹ ਸਿਰਫ ਇੰਨਾ ਕੁ ਹੀ ਪ੍ਰਸ਼ਾਦ ਦੇ ਅਰਥ ਹੀ ਇਹ ਨੇ, ਉਹਨਾਂ ਵਰਤਣਾ ਜਿਹਦੇ ਨਾਲ ਸਰੀਰ ਚੱਲੇ, ਸਿਰਫ ਇਹ ਨਹੀਂ ਕਿ ਉਹਦੀ ਇੰਨੀ ਵਰਤੋਂ ਕਰ ਲੈਣੀ ਵੀ ਪਰਤ ਕੇ ਜਾਗ ਨਾ ਆਏ ਆਦਮੀ ਨੂੰ, ਫਿਰ ਉਹ ਜੀਵਨ ਨੂੰ ਗਲਤ ਰਾਹਾਂ 'ਤੇ ਲੈ ਕੇ ਜਾਏਗਾ। ਤਾਂ ਪ੍ਰਸ਼ਾਦ ਦੇ ਅਰਥ ਹੰਕਾਰ ਕਈ ਤਰ੍ਹਾਂ ਦਾ। ਜਿਨ੍ਹਾਂ ਨੇ ਨਾਨਕ ਹੁਕਮ ਹੈ ਜੇ ਬੁੱਝੈ, ਜਿਨ੍ਹਾਂ ਨੇ ਅਕਾਲ ਪੁਰਖ ਦੇ ਹੁਕਮ ਨੂੰ ਬੁੱਝ ਲਿਆ, ਉਹ ਸਾਰੀ ਤਰ੍ਹਾਂ ਦੇ ਹੰਕਾਰਾਂ ਤੋਂ ਮੁਕਤ ਹੋ ਜਾਂਦੇ ਨੇ, ਸਾਰੀ ਤਰ੍ਹਾਂ ਦੀ ਹਉਮੈ ਤੋਂ ਛੁੱਟ ਜਾਂਦੇ ਨੇ। ਉਸ ਹੁਕਮ ਨੂੰ ਬੁੱਝਿਆ ਜਾ ਸਕਦਾ ਕੇਵਲ ਅਕਾਲ ਪੁਰਖ ਦੇ ਨਾਮ ਦੁਆਰਾ।